ਕਿ ਗੁਰੂ ਅਰਜਨ ਸਾਹਿਬ ਦੇ ਸਿੱਖਾਂ ਵਿੱਚੋਂ ਜਿਹੜੀ ਚੋਣ ਹੋਈ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਹੋਈ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਨ ਇਹ ਗੁਰੂ ਪਿਆਰੇ ਗ੍ਰੰਥੀ ਸਿੰਘ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਗੇ ਉਨਾ ਹੀ ਇਹਨਾਂ ਦਾ ਹੋਊਗਾ। ਗ੍ਰੰਥੀ ਸਿੰਘਾਂ ਦਾ ਸਤਿਕਾਰ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾ। ਇਹਨਾਂ ਨੂੰ ਦੇਖ ਕੇ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਕਰਨੀ ਹੈ। ਇਸ ਕਰਕੇ ਵੱਧ ਤੋਂ ਵੱਧ ਸਭ ਤੋਂ ਵੱਧ ਸਤਿਕਾਰ ਜੇ ਕਰਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵੱਧ ਤੋਂ ਵੱਧ ਸਭ ਤੋਂ ਵੱਧ ਸਤਿਕਾਰ ਦੇ ਇਹ ਮਾਨੇ ਨਹੀਂ ਹੈ ਵੀ ਕੇਵਲ ਇਹੀ ਸਤਿਕਾਰ ਹੈ, ਪਿਆਰ ਨਾਲ ਮੱਥਾ ਟੇਕ ਲਿਆ, ਪ੍ਰਕਰਮਾ ਕਰ ਲਈਆਂ, ਮਹਾਰਾਜ ਸਾਹਿਬ ਦਾ ਪ੍ਰਕਾਸ਼ ਸੁਕਾਸਨ ਕਰ ਲਿਆ, ਰੁਮਾਲੇ ਕਦਮ ਨਾਲ ਚੌਲ ਸਾਹਿਬ ਕਰ ਲਿਆ, ਇਕੱਲਾ ਇਹੀ ਸਤਿਕਾਰ ਨਹੀਂ, ਸਤਿਕਾਰ ਦੇ ਅੰਗ ਨੇ ਸਾਰੇ। ਪਿਤਾ ਦਾ ਸਤਿਕਾਰ ਮੱਥਾ ਟੇਕਣ 'ਚ ਵੀ ਹੈ। ਆਪਾਂ ਸਾਰੇ ਜਿੰਨੇ ਬੈਠੇ ਹਾਂ ਇਹ ਜਿਸਮ ਦੇ ਦੇਣ ਵਾਲੇ ਮਾਤਾ ਪਿਤਾ ਨੂੰ, ਪਰਮਾਤਮਾ ਦੀ ਆਗਿਆ ਵਿੱਚ ਇਹ ਜਿਸਮ ਨੂੰ ਮਾਤਾ ਪਿਤਾ ਤੋਂ ਪੈਦਾ ਹੋਇਆ ਆਪਣਾ। ਇਹ ਜਿਸਮ ਦੇ ਵਿੱਚ ਸਾਡੇ ਮਾਤਾ ਔਰ ਪਿਤਾ ਦੋਨਾਂ ਦੇ ਆਪਣੇ ਜਿਸਮ ਦੇ ਹਿੱਸੇ ਰਲੇ ਹੋਏ ਨੇ, ਦੋਨਾਂ ਦੀ ਸਾਂਝ ਸੰਤਾਨ ਦੇ ਵਿੱਚ ਹੈ, ਮਾਂ ਦੀ ਵੀ ਘਿਓ ਦੀ। ਮਾਂ ਕੀ ਰਕਤ ਪਿਤਾ ਵਾਂਗ ਧਾਰਾ, ਉਹਦੇ ਨਾਲ ਸਾਡਾ ਇਹ ਸਰੀਰ ਬਣਿਆ। ਜ਼ਿਮੀਦਾਰ ਲੋਕ ਜਿੱਥੋਂ ਧਰਤੀ ਚੋਂ ਅਨਾਜ ਵੀ ਲੈਂਦੇ ਸੀ ਉਹ ਧਰਤੀ ਨੂੰ ਵੀ ਮੱਥਾ ਟੇਕਦਾ ਸੀ, ਜਾ ਕੇ ਜ਼ਿਮੀਦਾਰ ਕਹਿੰਦਾ ਸੀ ਇਹ ਇੱਥੋਂ ਅੰਨ ਪੈਦਾ ਹੁੰਦਾ ਹੈ ਤੇ ਜਿੱਥੋਂ ਸਰੀਰ ਪੈਦਾ ਹੋਇਆ ਇੱਕ ਜੜ ਵਸਤੂ ਦਾ ਸਤਿਕਾਰ ਕਿ ਅਨਾਜ ਮਿਲਦਾ ਇੱਥੋਂ। ਜਿਸ ਮਾਂ ਨੇ ਸਰੀਰ ਦਿੱਤਾ ਫਿਰ ਉਹਦਾ ਸਤਿਕਾਰ ਕਿੰਨਾ ਹੋਣਾ ਚਾਹੀਦਾ। ਜਿਸ ਪਿਤਾ ਤੋਂ ਸਰੀਰ ਮਿਲਿਆ ਜਿਹਦੀ ਬਿੰਦ ਤੋਂ ਕਿੰਨਾ ਕੁ ਸਤਿਕਾਰ ਹੋਣਾ ਚਾਹੀਦਾ ਇਹ ਪੁੱਛੋ ਭਾਈ ਗੁਰਦਾਸ ਸਾਹਿਬ, ਇਹਦਾ ਖੁਲਾਸਾ ਕਰਦੇ ਭਾਈ ਗੁਰਦਾਸ ਸਾਹਿਬ। ਇਹ ਇੱਕ ਵੱਖਰਾ ਵਿਸ਼ਾ, ਮੈਂ ਕੇਵਲ ਟੂਕ ਮਾਤਰ ਗੱਲ ਕਰਕੇ ਜੋ ਸੰਗਤ ਵਿੱਚੋਂ ਵਿਸ਼ੇਸ਼ ਕਰਕੇ ਬੀਤੇ ਸਮੇਂ ਦੇ ਵਿੱਚ ਇੱਕ ਵਿਚਾਰ ਸੁਣੇ ਸੀ, ਉਹ ਸੰਗਤ ਦੇ ਵਿੱਚੋਂ ਮੈਨੂੰ ਹੁਕਮ ਹੋਇਆ ਕੁਝ ਗੁਰਮੁਖ ਆਤਮਾ ਦਾ ਵੀ ਉਹ ਗੱਲ ਮੁੜ ਕੇ ਦੁਹਰਾਈ ਜਾਵੇ। ਉਹਦੇ ਵਿੱਚੋਂ ਬਹੁਤ ਕੁਛ ਲੱਭਣ ਨੂੰ, ਬਾਤ ਉਸ ਤਰ੍ਹਾਂ ਸੁਣਾਉਣ ਵਿੱਚ ਸਰਲ ਹੈ, ਪ੍ਰਤੱਖ ਰੂਪ ਦੇ ਵਿੱਚ ਇੱਕ ਘਟਨਾ ਘਟੀ ਬੀਤੇ ਸਮੇਂ 'ਚ, ਬਹੁਤਾ ਸਮਾਂ ਨਹੀਂ ਹੋਇਆ। ਗੁਰੂ ਦੀ ਜ਼ਾਹਰ ਕਲਾ ਵਰਤੀ ਸੀ, ਉਹ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਮਾਤਾ ਪਿਤਾ ਜਿਨ੍ਹਾਂ ਨੇ ਸਾਨੂੰ ਸਰੀਰ ਦਿੱਤਾ ਹੈ ਉਹੀ ਸਰੀਰ ਮਾਤਾ ਪਿਤਾ ਦਾ ਨਿਰਾਦਰ ਕਰ ਦੇਵੇ ਤੋਂ ਭਾਵ ਵੱਡਾ ਕਿਹੜਾ ਹੋਊਗਾ। ਦਾਤੇ ਦਾ ਨਿਰਾਦਰ ਸਾਡੇ ਜਿਸਮ ਦੇ ਲਈ, ਸਾਡੇ ਜਿਸਮ ਦੇ ਮਾਤਾ ਪਿਤਾ ਦਾਤੇ ਨੂੰ ਜਿਨ੍ਹਾਂ ਨੇ ਸਰੀਰ ਦਿੱਤਾ, ਇਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਣ ਵਾਲੀ ਬਾਤ ਹੈ। ਤੇ ਫਿਰ ਮਾਤਾ ਪਿਤਾ ਦੇ ਸਤਿਕਾਰ ਦੀ ਬਾਤ, ਇਹ ਇੱਕ ਵੱਖਰਾ ਵਿਸ਼ਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਾਂ ਦਰਗਾਹੀ ਬਾਣੀ 'ਚ ਕਹਿ ਦਿੱਤਾ, ਕਾਹੇ ਪੂਤ ਝਗੜ ਤਹੋਂ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮਹੋ ਤਿੰਨ ਸੋ ਝਗੜਤ ਪਾਪ। ਬਾਪ ਨਾਲ ਝਗੜਾ ਕਰੇਂਗੇ ਤੈਨੂੰ ਪਾਪ ਲੱਗੂਗਾ। ਸਿਰਫ ਇੱਕ ਬਾਪ ਨਾਲ ਝਗੜਾ ਕਰ ਸਕਦੇ ਤੂੰ ਜਿਹਦੇ ਨਾਲ ਪਾਪ ਨਹੀਂ ਲੱਗਦਾ। ਜੇ ਤੇਰਾ ਬਾਪ ਤੈਨੂੰ ਨਾਮ ਤੋਂ ਰੋਕਣ ਵਾਲਾ ਹੈ, ਗੁਰਦੁਆਰੇ ਤੋਂ ਰੋਕਣ ਵਾਲਾ ਹੈ, ਅੰਮ੍ਰਿਤ ਛਕਣ ਤੋਂ ਰੋਕਣ ਵਾਲਾ ਹੈ, ਉਹ ਬਾਪ ਦੇ ਨਾਲ ਤੇਰਾ ਝਗੜਾ ਕੀਤਾ ਪਾਪ ਰੂਪ ਨਹੀਂ ਬਣੇਗਾ। ਨਹੀਂ ਤਾਂ ਵੀ ਪ੍ਰਹਲਾਦ ਨੂੰ ਤਾਂ ਏਡਾ ਬੜਾ ਪਾਪ ਲੱਗ ਜਾਂਦਾ ਵੀ ਉਹ ਤਾਂ ਮੁਕਤ ਹੋ ਹੀ ਨਹੀਂ ਸੀ ਸਕਦਾ। ਇੰਨੇ ਜੀਵਨ ਹਰ ਗੱਲ। ਸੋ ਇਸ ਕਰਕੇ ਮੈਂ ਇਹ ਬੇਨਤੀ ਕਰ ਰਿਹਾ ਸੀ ਵੀ ਪਿਤਾ ਦਾ ਸਤਿਕਾਰ ਮੱਥਾ ਟੇਕਣ 'ਚ ਵੀ ਹੈ, ਇਹ ਨਿੱਜੀ ਮੱਥਾ ਟੇਕਣ ਤੇ ਸਤਿਕਾਰ, ਨਮਸਕਾਰ ਵੀ ਉਹ ਵੀ ਕਰਦੇ ਹੁੰਦੇ, ਸਤਿਕਾਰ ਕਰਕੇ ਕਰਦੇ, ਪਰ ਇਹੀ ਸਭ ਕੁਛ ਨਹੀਂ ਹੈ। ਸਤਿਕਾਰ ਦਾ ਇੱਕ ਅੰਗ ਹੈ, ਇੱਕ ਪੱਖ ਹੈ। ਪਤਨੀ ਨੇ ਪਤੀ ਦੇ ਪੈਰਾਂ ਤੇ ਮੱਥਾ ਟੇਕਣਾ ਇੱਕ ਸਤਿਕਾਰ ਦਾ ਅੰਗ ਹੈ। ਨੂੰਹ ਨੇ ਸੱਸ ਨੂੰ ਨਮਸਕਾਰ ਕਰਨੀ, ਸ਼ਗਿਰਦ ਨੇ ਆਪਣੇ ਉਸਤਾਦ ਨੂੰ ਮੱਥਾ ਟੇਕਣਾ, ਇਹ ਸਤਿਕਾਰ ਦਾ ਅੰਗ ਹੈ। ਪਰ ਅਸਲੀ ਸਤਿਕਾਰ ਕੀ ਹੈ? ਅਸਲੀ ਸਤਿਕਾਰ ਹੈ ਵੀ ਉਸ ਵਿਅਕਤੀ ਦਾ ਜਿਹਦਾ ਸਤਿਕਾਰ ਕਰਦੇ ਹੋ, ਉਹਦਾ ਵਚਨ ਮੰਨ ਲਿਆ ਤਾਂ ਸਤਿਕਾਰ ਹੈ, ਜੇ ਵਚਨ ਨਹੀਂ ਮੰਨਿਆ ਤਾਂ ਕੋਈ ਸਤਿਕਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਚਾਹੇ 20 ਵਾਰ ਇੱਕ ਦਿਨ ਚ ਟੇਕ ਲਓ, ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੱਲ ਨਹੀਂ ਮੰਨਾਂਗੇ, ਉਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਅਸੀਂ ਕਰਦੇ। ਇਸ ਕਰਕੇ ਮੱਥਾ ਟੇਕਣਾ ਸਤਿਕਾਰ ਦਾ ਅੰਗ ਹੈ, ਪ੍ਰਕਰਮਾਂ ਕਰਨੀਆਂ ਸਤਿਕਾਰ ਦਾ ਅੰਗ ਹੈ, ਜ਼ਰੂਰੀ ਹੈ। ਪਰ ਅਸਲੀ ਬਾਤ ਹੈ ਸਤਿਗੁਰੂ ਦੀ ਗੱਲ ਮੰਨਣ ਦੇ ਵਿੱਚ, ਆਗਿਆ ਦਾ ਪਾਲਣ ਕਰਨਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਗਿਆ ਇੱਕ ਇੱਕ ਅੱਖਰ ਦੇ ਵਿੱਚ, ਇਹ ਅਕਾਲ ਪੁਰਖ ਦਾ ਹੁਕਮ ਸੰਸਾਰ ਵਿੱਚ ਪ੍ਰਗਟ ਹੋਇਆ ਗੁਰੂ ਦੀ ਰਸਨਾ ਤੇ। ਰਸਨਾ ਗੁਰੂ ਦੀ ਹੈ ਤੇ ਉਸ ਨਿਰਾਕਾਰ ਦੇ ਵਿੱਚ ਉਹ ਬਾਣੀ ਉਤਰੀ ਹੈ ਜਿਹਦਾ ਆਕਾਰ ਕੋਈ ਨਹੀਂ। ਜਦੋਂ ਸੂਰਜ ਤੋਂ ਸੰਸਾਰ ਵਿੱਚ ਕਿਰਨਾਂ ਪੈਦਾ ਹੁੰਦੀਆਂ ਨੇ, ਕਿਰਨਾਂ ਉਤਰਦੀਆਂ ਨੇ, ਕਿਰਨਾਂ ਦਾ ਆਕਾਰ ਕੋਈ ਨਹੀਂ ਹੈ, ਪਰ ਅੰਧਕਾਰ ਕਿਤੇ ਨਹੀਂ ਰਹਿੰਦਾ। ਸ਼ਬਦ ਦਾ ਆਕਾਰ ਜਿਹੜਾ ਸ਼ਾਹੀ ਦੇ ਨਾਲ ਕਾਗਜ਼ ਦੇ ਉੱਤੇ ਉਕਰ ਕੇ ਬਣਾਇਆ ਗਿਆ, ਇਹ ਤਾਂ ਸ਼ਬਦ ਦੇ ਵਸਤਰ ਨੇ, ਇਹ ਸ਼ਬਦ ਦੇ ਕੱਪੜੇ ਨੇ। ਗੁਰੂ ਸਾਹਿਬ ਨੇ ਜਿਹੜਾ ਚੋਲਾ ਪਹਿਨ ਲਿਆ ਉਹਦੀ ਪੂਜਾ ਹੋ ਰਹੀ ਹੈ, ਜਿਹੜਾ ਜੋੜਾ ਪਹਿਨ ਲਿਆ ਉਸ ਜੋੜੇ ਤੇ ਜੋੜੇ ਜੋੜਾ ਸਾਹਿਬ ਗੁਰਦੁਆਰੇ ਬਣ ਗਏ, ਕਿਉਂ? ਗੁਰੂ ਦਾ ਪਹਿਨਿਆ ਹੋਇਆ। ਜਿਹੜੇ ਅੱਖਰ, ਜਿਹੜਾ ਸ਼ਾਹੀ ਕਲਮ ਦੁਆਤ ਉਸ ਪ੍ਰਕਾਸ਼ ਦੇ ਲਈ ਵਰਤਿਆ ਗਿਆ, ਉਹ ਨਾਲ ਸ਼ਾਹੀ ਤੇ ਕਾਗਜ਼ ਵੀ ਧਨ ਹੋ ਗਿਆ। ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲੇਕਾਰੀ ਨਾਨਕ ਜਿਨ ਨਾਮ ਲਿਖਾਇਆ ਸੱਚ। ਪਰ ਸ਼ਬਦ ਕੀ ਹੈ? ਬੜੀ ਬਰੀਕ ਬਾਤ ਹੈ। ਸ਼ਬਦ ਦਾ ਆਕਾਰ ਕੋਈ ਵੀ ਹੈ। ਇਸੇ ਤਰ੍ਹਾਂ ਨਿਰਾਕਾਰ ਬ੍ਰਹਮ ਹੈ, ਨਿਰਾਕਾਰ ਹੀ ਉਹਦਾ ਆਪਣਾ ਸਵਰੂਪ ਸ਼ਬਦ ਹੈ। ਇਹ ਬੇਸਮਝ ਲੋਕਾਂ ਦੀ ਬੇਸਮਝੀ ਦਾ ਸਿੱਟਾ ਹੈ। ਜਿਹੜੇ ਲੋਕ ਕਹਿਣ ਲੱਗ ਜੀ ਦੇਹ ਤੋਂ ਬਿਨਾਂ ਸ਼ਬਦ ਨਹੀਂ ਪੈਦਾ ਹੁੰਦਾ, ਇਹ ਤਾਂ ਬਹੁਤ ਨਾਦਾਨੀ ਦੀ ਬਾਤ ਹੈ। ਇਹ ਆਪਾਂ ਉਸ ਦਿਨ ਕਰਾਂਗੇ ਜਿਹਨੂੰ ਤੁਸੀਂ ਸੰਤ ਸਮਾਗਮ ਰੱਖਿਆ ਹੋਇਆ। ਇਹ ਤਾਂ ਵਿਆਕਰੀ ਦਾ ਸੌਦਾ ਥਾਂ ਥਾਂ ਤੇ ਧੂੜ ਦੀਆਂ ਦੁਕਾਨਾਂ ਜਿਹੜੀਆਂ ਖੁੱਲੀਆਂ ਹੋਈਆਂ ਨੇ ਉੱਥੇ ਖਰੀਦੋ ਫਰੋਖਤ ਹੋ ਰਹੀ ਹੈ ਜੀ। ਇਹ ਮੰਨਣ ਵਾਲੀ ਬਾਤ ਨਹੀਂ ਹੈਗੀ। ਅਰੇ ਸਾਡੀ ਢਿੱਲ ਦੇ ਕਾਰਨ ਹੋਇਆ, ਖਾਲਸਾ ਵੇਸਲਾ ਹੋਇਆ ਤੇ ਕੂੜ ਦੀਆਂ ਦੁਕਾਨਾਂ ਖੁੱਲੀਆਂ ਖੁੱਲ ਰਹੀਆਂ ਨੇ, ਪਰ ਸਾਡਿਆਂ ਦੀ ਕਿਰਪਾ ਨਾਲ ਖੁੱਲ ਰਹੀਆਂ ਨੇ। ਇਹ ਵੀ ਵੋਟਾਂ ਦੇ ਲਾਲਚ ਜਾ ਕੇ ਚੋਰੀ ਚੋਰੀ ਮੱਥੇ ਟੇਕਦੇ ਨੇ, ਉਹਨਾਂ ਦੇ ਕੋਲੋਂ ਨਾਮ ਲੈਂਦੇ ਨੇ। ਤੇ ਮੇਰਾ ਸੁਭਾਅ ਹੈ ਵੀ ਜਿੱਥੇ ਗੱਲ ਕਹਿਣ ਵਾਲੀ ਹੋਊਗੀ ਮੈਂ ਕਹਿ ਦਿੰਦਾ। ਇੱਕ ਬਹੁਤ ਵੱਡਾ ਪੰਥ ਦਾ ਲੀਡਰ ਪਿੱਛੇ ਹੋ ਗਈ ਮੀਟਿੰਗ ਸੀ, ਵਿਚਾਰ ਹੋਈ, ਉਹ ਹਟੇ ਹੀ ਨਾ ਸਿਫਤਾਂ ਕਰਨ ਤੋਂ। ਮਖਾਂ ਸਰਦਾਰ ਸਾਹਿਬ, ਮੇਰੀ ਇੱਕ ਬੇਨਤੀ ਹੈ, ਜਿਹਦੇ ਤੁਸੀਂ ਸਿਫਤਾਂ ਕਰਦੇ ਹੋ ਵੀ ਉਹਦੇ ਅੰਦਰ ਬਹੁਤ ਸਿੱਖੀ ਹੈ, ਉਹਦੇ ਜੀ ਘਰਵਾਲੀ ਚ ਬੜੀ ਸਿੱਖੀ ਹੈ, ਬੱਚਿਆਂ ਚ ਸਿੱਖੀ ਹੈ, ਵੀ ਮੈਂ ਜਾਣਨਾ ਚਾਹੁੰਦਾ ਵੀ ਉਹ ਸਰਦਾਰ ਸਾਹਿਬ ਦੇ ਘਰਵਾਲੀ ਤਾਂ ਜਾ ਕੇ ਆਸ਼ੂਤੋਸ਼ ਦੇ ਕੋਲੋਂ ਨਾਮ ਲੈ ਕੇ ਆਈ ਸੀ, ਪੰਜ ਪਿਆਰਿਆਂ ਵਾਲੇ ਨਾਮ ਤੇ ਕੋਈ ਐਤਵਾਰ ਨਹੀਂ ਰਿਹਾ। ਫਿਰ ਪਤਾ ਲੱਗਿਆ ਵੀ ਸਾਸੇ ਵਾਲੇ ਤੇ ਵੀ ਲਾਈ। ਅਸਲ ਦੇ ਵਿੱਚ ਇਹ ਲੋਕ ਉਹਨਾਂ ਨੂੰ ਬੁੱਧੂ ਬਣਾਉਂਦੇ ਆ, ਉਹ ਇਹਨਾਂ ਨੂੰ ਬਣਾਉਂਦੇ ਆ। ਠੱਗੇ ਸਿੱਟੀ ਠਗਰਾ ਲਾਇਆ, ਸਾਧਗੀ ਇੱਕੋ ਜਿਹਾ, ਪਤਾ ਨਹੀਂ ਠੱਗੀ ਕਿਹਦੀ ਕਾਮਯਾਬ ਹੋਊਗੀ। ਇਹ ਤਾਂ ਕਹਿੰਦੇ ਵੀ ਨਾਮ ਨੂੰ ਨਹੀਂ ਲੈਣਾ, ਇਹ ਤਾਂ ਵੋਟਾਂ ਲੈਣ ਆਇਆ ਕਿ ਤੂੰ ਚਾਹੇ ਨਾਮ ਦੇ ਕੇ ਦੇ ਦੇ ਵੋਟਾਂ, ਚਾਹੇ ਬਿਨਾਂ ਨਾਮ ਤੋਂ ਦੇ ਦੇ, ਸਾਡੇ ਉਹਨੇ ਕੱਢ ਲਿਆ। ਉਹ ਕਹਿੰਦਾ ਵੀ ਦੇਣ ਲੈਣ ਨੂੰ ਕੁਛ ਨਹੀਂ ਹੈ, ਮੈਂ ਆਪਣੇ ਚੀਲੇ ਬਣਾਉਣੇ ਨੇ, ਵੀ ਤੂੰ ਲੋਟ ਆ ਗਿਆ ਠੀਕ ਹੈ, ਇੱਥੇ ਵੀ ਤੈਨੂੰ ਦੇਖ ਕੇ 10 ਹੋਰ ਗਾਹਕ ਆਉਣਗੇ। ਇਹ ਨਹੀਂ ਪਤਾ ਵੀ ਕਾਮਯਾਬ ਕਿਹਦੀ ਹੁੰਦੀ ਹੈ ਠੱਗੀ। ਐਸੀ ਠੱਗੀ ਬਣਜ, ਇਸ ਗੁਰੂ ਵਰਗਾ ਸੰਸਾਰ ਚ ਗੁਰੂ ਨਾ ਪੈਦਾ ਕੋਈ ਹੋਇਆ ਸੀ ਪਿੱਛੇ, ਨਾ ਹੁਣ ਹੈ ਨਾ ਹੋਊਗਾ ਗਾਹਕ। ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਨਹੀਂ ਹੋ ਸਕਦਾ। ਇਹ ਚਾਰ ਯੁਗਾਂ ਦੇ ਇਤਿਹਾਸ ਵਿੱਚ ਲਿਖੀ ਹੋਈ ਬਾਤ ਇੱਕ ਦੋਹਰੇ ਦੇ ਅੰਦਰ ਸਮਝ ਹੈ, ਉਹ ਮੈਂ ਬੇਨਤੀ ਕਰਕੇ ਅੱਗੇ ਵਿਚਾਰਨ ਤੋਰਾਂ। ਗੁਰੂ ਗ੍ਰੰਥ ਕਲਯੁਗ ਭੈਰੋ, ਗੁਰੂ ਗ੍ਰੰਥ ਕਲਯੁਗ ਭੈਰੋ, ਸ੍ਰੀ ਗੁਰੂ ਰੂਪ ਮਹਾਨ, 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਇਹ ਲਿਖਤ ਹੈ, ਕੋਈ ਇਹ ਤਾਂ ਨਹੀਂ ਕਿ ਮੈਂ ਦੋਹਰਾ ਬਣਾ ਲਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਕਰਨ ਵਾਸਤੇ ਮੈਂ ਦੋਹਰਾ ਕੋਲੋਂ ਬਣਾ ਕੇ ਤੁਹਾਨੂੰ ਕੁਛ ਕਰਨਾ। ਸਾਡੀ ਡਿਊਟੀ ਹੈ ਜੋ ਕੁਛ ਸਿਧਾਂਤ ਹੈ ਉਹਨੂੰ ਵਿਚਾਰ ਕੇ ਉਹਦਾ ਅਸਲੀ ਰੂਪ, ਜਿਵੇਂ ਮਨ ਗੁਰ ਦੇ ਵਿੱਚੋਂ ਦਹੀਂ ਜਮਾ ਕੇ ਮੱਖਣ ਦਾ ਪੀੜਾ ਨਿਕਲਿਆ ਹੁੰਦਾ, ਵਿਚਾਰ ਸਿਧਾਂਤ ਕੀ ਹੈ। ਬੜੀ ਚਲਾਕੀ ਹੈ, ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਆਪ ਬੋਲ ਨਹੀਂ ਸਕਦਾ, ਅਖੀਰ ਨੂੰ ਫਿਰ ਦੇਹ ਦੀ ਲੋੜ ਪੈਂਦੀ ਹੈ ਜੀ, ਜਿਹੜਾ ਮਾਸਟਰ ਮਰ ਗਿਆ ਹੋਵੇ ਜੀ ਉਹ ਤਾਂ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕਦਾ ਜੀ। ਐਸੀਆਂ ਕਹਾਣੀਆਂ ਸੁਣਾਉਣਗੇ ਲੋਕਾਂ ਨੂੰ ਭੋਲੇ ਭਾਲੇ ਨੂੰ ਸਹਿਮਤ ਕਰਕੇ ਵੀ ਗੱਲ ਬੜੀ ਠੀਕ ਕਹੀ ਹੈ, ਟਿਕਾਣੇ ਦੀ ਕਹੀ ਹੈ, ਇਹ ਨਹੀਂ ਪਤਾ ਵੀ ਤੈਨੂੰ ਲੁੱਟਣ ਦੀ ਕਹੀ ਹੈ। ਕੋਈ ਟਿਕਾਣੇ ਕਮਾਉਣ ਦੀ ਬਾਤ ਨਹੀਂ, ਕੁਫਰ ਦਾ ਪ੍ਰਚਾਰ ਹੈ ਜਿਹੜਾ। ਗੁਰੂ ਗ੍ਰੰਥ ਗੁਰੂ ਨੂੰ ਨਹੀਂ ਸਮਝਿਆ ਗੁਰੂ ਕੀ। ਆਉਂਦੇ ਦਿਨਾਂ 'ਚ ਮੈਂ ਆਪ ਜੀ ਦੇ ਨਾਲ ਗੁਰੂ ਪਦ ਤੇ ਜਿਹੜੀ ਆ ਵਿਚਾਰ ਅੱਗੇ ਲੜੀ ਵਾਰ ਚਾਜੂ, ਅੱਜ ਰੁੱਖ ਵਿਚਾਰ ਦਾ ਮੇਰੇ ਅੰਦਰ ਸੰਸਕਾਰ ਤੇ ਪਦ ਤਵੀ ਬੀਤੇ ਸਮੇਂ ਵਿੱਚ ਆ ਜਿਹੜੀ ਵਿਚਾਰ ਸੀ ਵੀ ਉਹਦੀ ਬੇਸਿਮਰਤੀ ਹੋਈ ਵੀ ਹੈ, ਉਹ ਦੁਬਾਰਾ ਸੁਣਾ ਦੇ। ਮੈਂ ਫਿਰ ਕਹਿ ਤਾ ਵੀ ਸੰਗਤ ਦੇ ਵਿੱਚ ਠੀਕ ਹੈ, ਹੋਰ ਵੀ ਸੁਣ ਲੈਣਗੇ, ਮੈਨੂੰ ਵੀ ਲੱਗਿਆ ਵੀ ਇਹਦੇ 'ਚ ਲਾਭ ਬਹੁਤ ਹੈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ, ਜੇ ਤਾਂ ਸਿੱਖ ਨੇ ਗੁਰੂ ਦਾ ਹੁਕਮ ਮੰਨ ਲਿਆ ਫਿਰ ਤਾਂ ਮੰਨੇ ਕੀ ਗੱਲ ਕਹੀ ਨਾ ਜਾਵੇ, ਫਿਰ ਤਾਂ ਬਾਤ ਇਹ ਹੈ। ਜੇ ਭਾਈ ਬਚਨ ਮੰਨਣਾ ਨਹੀਂ ਹੈ, ਜਾਂ ਜੇ ਮੰਨਣਾ ਤਾਂ ਫਿਰ ਆਪਣੀ ਰੋਟ ਦਾ ਮੰਨਣਾ। ਉਹ ਕਿਸ ਤਰ੍ਹਾਂ ਦਾ ਬਚਨ ਮੰਨਣ ਵਾਲੇ ਸਿੱਖ ਪੈਦਾ ਹੋ ਗਏ, ਜਿਹਾ ਜਾ ਇੱਕ ਸਾਧ ਦਾ ਵਿਗੜਿਆ ਵਚੇਲਾ ਸੀ। ਇੱਕ ਘਰ ਤੋਂ ਕਿਤੇ ਕੰਮ ਚੋਲਟਾ ਬੰਦਾ ਘਰਦਿਆਂ ਦੇ ਨਾਲ ਲੜਦਾ ਰਹਿੰਦਾ ਸੀ, ਦਾਵੇ ਦੁਵੇ ਮਾਰਦਾ ਰਹਿੰਦਾ ਸੀ, ਜੇ ਤੁਸੀਂ ਜ਼ਿਆਦਾ ਤੰਗ ਕਰੋਗੇ ਮੈਂ ਸਾਧ ਬਣ ਜੂ। ਜਿਹੜਾ ਲੜਾਈ ਕਰਕੇ ਨਾ ਜਾਂ ਕੰਮ ਤੋਂ ਡਰਦਾ ਮਾਰਿਆ ਕਹਿੰਦਾ ਸਾਧ ਬਣ ਜੂ, ਫਿਰ ਉਹਦੇ 'ਤੇ ਕੀ ਆਸ ਰੱਖਦੇ ਹੋ ਤੁਸੀਂ ਵੀ ਉਹ ਗਾਹਾਂ ਕੀ ਬਣੂਗਾ। ਇਹਦਾ ਇਹੋ ਜਿਹੀ ਵਰਾਇਟੀ ਤਿਆਰ ਬਹੁਤ ਹੀ ਜ਼ਿਆਦਾ ਗਿਣਤੀ 'ਚ ਹੋ ਗਈ, ਜਿਹੜੇ ਨਾ ਉਹ ਘਰਦੇ ਰਹੇ ਨਾ ਬਾਹਰਦੇ ਰਹੇ, ਆਪ ਗਏ ਔਰ ਹੁਣ ਖੋ ਬੈਣ, ਇਸ ਤਰ੍ਹਾਂ ਦੇ ਪੈਦਾ ਹੋ ਗਏ। ਨਾ ਸਿਮਰਨ, ਨਾ ਜਪ, ਨਾ ਤਪ, ਨਾ ਜਤ, ਨਾ ਸਤ, ਨਾ ਜੀਵਨ, ਨਾ ਅੰਮ੍ਰਿਤ ਵੇਲਾ, ਘਰ ਮੇ ਹੋਈ ਖਟਪਟ, ਚਲੋ ਬਾਬਾ ਕੀ ਮਠ ਪਰ, ਬਾਬਾ ਕਹੇ ਕਰੋ ਕੰਮ, ਕਹਿੰਦਾ ਹਮ ਤੋਂ ਬਾਬਾ ਚਲਤਾ ਰਾਮ, ਜੇ ਕੰਮ ਕਰਾਉਣਾ ਫਿਰ ਘਰੇ ਜਾ ਕੇ ਰਹਿੰਦੇ। ਫਿਰ ਚਲਤਾ ਰਾਮ ਕੌਣ ਹੈ ਜੀ? ਚਲਤਾ ਰਾਮ ਸਾਧੂ ਹੈ ਜੀ। ਇਹ ਹੈ ਭਰਮੇ ਹੋਈ ਖਟਪਟ, ਲੜਾਈ ਹੋ ਗਈ ਨਾ, ਕਹਿੰਦਾ ਚਲੋ ਬਾਬਾ ਕੀ ਮਠ ਪਰ, ਸਾਧ ਦੇ ਡੇਰੇ ਚਲਦੇ, ਬਾਬਾ ਕਹਾਂ ਘੱਟ ਨਹੀਂ ਉਹਦੀਆਂ ਮੱਝਾਂ ਰੱਖੀਆਂ 100 ਕੰਮ ਤੇ, ਬਾਬਾ ਕਹੇ ਕਰੋ ਕੰਮ, ਕਹਿੰਦੇ ਹਮ ਤੋਂ ਬਾਬਾ ਚਲਤਾ ਰਾਮ, ਰਾਤ ਕੱਟਣੀ ਮੈਂ ਚੱਲਦਾ, ਕੰਮ ਕਰਾਂਗਾ ਫਿਰ ਹੀ ਰਹਿਣਾ। ਉਹ ਸੀ ਟਿਕਰਿਆ ਹੋਇਆ ਤੇ ਮਹਾਤਮਾ ਬਿਰਧ ਹੋਏ ਵੇ ਸੀ, ਉਹਨਾਂ ਨੂੰ ਕੋਈ ਸੇਵਕ ਨਹੀਂ ਸੀ ਮਿਲਦਾ। ਉਹਨੇ ਕਿਹਾ ਜਿਹਾ ਜਿਹਾ ਹੈ ਉਹ ਅਜਿਹੀ ਸੀ, ਜਿਹੜੀ ਚੀਜ਼ ਦੀ ਸ਼ੋਰਟੇਜ ਹੋਵੇ ਫਿਰ ਜਿਹੀ ਜੀ ਮਿਲਦਾ ਉਹਦੇ ਨਾਲ ਕੰਮ ਕਰਨਾ ਪੈਂਦਾ। ਚੇਲਿਆਂ ਦੀ ਸ਼ੋਰਟੇਜ ਸੀ ਉਹਦੇ ਕੋਲ, ਉਹਨੇ ਕਿਹਾ ਜਿਹਾ ਜਿਹਾ ਮਿਲ ਗਿਆ ਹੋਇਆ ਜੀ ਠੀਕ ਹੈ, ਪਰ ਉਹ ਹੁਣ ਕੰਮ ਨਾ ਕਰਿਆ ਕਰੇ। ਇੱਕ ਦਿਨ ਬਾਰਿਸ਼ ਪੈ ਰਹੀ ਹੈ, ਗੜੇ ਪੈਣ ਲੱਗ ਗਏ, ਸਾਧ ਦੇ ਕੁਛ ਕੋਠੇ ਜਿਹੜੇ ਸੀ ਉਹ ਕੱਚੇ ਸੀ, ਉੱਪਰ ਤੇ ਬਾਰਿਸ਼ ਦੇ ਨਾਲ ਕੋਠਾ ਚੋਣ ਲੱਗ ਗਏ। ਮਹਾਤਮਾ ਬਿਲ ਸੀ ਉਹ ਕਹਿਣ ਲੱਗੇ ਬੇਟਾ ਕੋਠਾ ਚੋਣ ਲੱਗ ਗਿਆ। ਕਹਿੰਦਾ ਹਾਂਜੀ ਕੋਠਾ ਤਾਂ ਚੋਣ ਲੱਗ ਗਿਆ। ਬਸ ਉਨੀ ਉਹ ਗੱਲ ਕਹੀ। ਸੰਤਾਂ ਦਾ ਤਾਂ ਮਤਲਬ ਸੀ ਵੀ ਇਹਦਾ ਹੀਲਾ ਗੱਲ ਕੋਈ। ਤੇ ਮਹਾਤਮਾ ਕਹਿੰਦੇ ਭਾਈ ਇਹ ਜਿਹੜੇ ਕੋਠੇ ਦੀ ਬਲੀ ਪੈਂਦੀ ਹੈ ਇਹ ਆਪਣਾ ਮਕਾਨ ਖਰਾਬ ਹੋਜੂ, ਤੂੰ ਜਾ ਉੱਪਰ ਜਾ ਕੇ ਨਾ ਗਲੀ ਬੰਦ ਕਰਕੇ ਆ। ਕਹਿੰਦਾ ਗੁਰਦੇਵ ਮੇਰੀ ਇੱਕ ਬੇਨਤੀ ਹੈ ਵੀ ਤੁਸੀਂ ਬੈਠੇ ਹੋ ਹੇਠਾਂ, ਮੈਂ ਚੜ੍ਹਦਿਆਂ ਕੋਠੇ ਤੇ, ਇਹ ਬੇਅਦਬੀ ਮੈਂ ਕਰ ਨਹੀਂ ਸਕਦਾ। ਦੇਖੋ ਇਹ ਬਹੁਤ ਮਾੜੀ ਗੱਲ ਹੈ ਵੀ ਮੈਂ ਤੁਹਾਡੇ ਉੱਚੇ ਕਦੇ ਬੈਠਿਆ ਬਣਾ, ਇਹ ਕਿਵੇਂ ਹੋ ਜੂਗਾ ਗੱਲ ਵੀ ਮੈਨੂੰ ਕੋਠੇ ਤੇ ਚਾੜ੍ਹਦੇ ਹੋ ਤੁਸੀਂ ਏਡਾ ਬੈਠੇ ਹੋ। ਆਦਰ ਤਾਂ ਇਹਦੇ ਵਿੱਚ ਹੈ ਵੀ ਤੁਸੀਂ ਕੋਠੇ ਤੇ ਚੜ੍ਹੋ, ਮੈਂ ਹੇਠਾਂ ਰਹਾਂ, ਨੀਵੇਂ ਥਾਂ ਤੇ ਰਹਾਂ। ਸੰਤਾਂ ਨੇ ਕਿਹਾ ਵੀ ਬਹੁਤ ਵਿਗੜਿਆ ਬੰਦਾ, ਤਾਂ ਬਹੁਤ ਵਿਗੜ ਗਿਆ, ਇਹਨੇ ਕੰਮ ਕੀ ਕਰਨਾ। ਕਹਿੰਦੇ ਚੰਗਾ ਕੋਈ ਬਾਤ, ਉੱਥੇ ਉਹਨਾਂ ਨੇ ਤੂੜੀ ਤੇ ਗਾਰਾ ਦੋਨੇ ਜੇ ਚੰਗੀ ਤਰ੍ਹਾਂ ਖੁੱਲ ਲਈ ਹੈ, ਇਹ ਫਿਰ ਬਾਰਿਸ਼ ਪੈਂਦੀ ਚ ਵੀ ਲਾ ਦਈਏ, ਇਹ ਛੇਤੀ ਖੜਦਾ ਨਹੀਂ ਹੁੰਦਾ। ਪੁਰਾਣੇ ਸਮੇਂ ਦਾ ਇਹ ਤਰੀਕਾ ਸੀ ਜੋ ਕੱਚੇ ਕੋਠੇ ਸੀ। ਉਹਨੇ ਕਰਿਆ ਤਿਆਰ, ਗਏ ਉੱਤੇ ਜਾ ਕੇ ਗੜੇ ਪੈਂਦਿਆਂ ਚ ਝੁੱਗ ਮਾਰਿਆ ਹੋਇਆ ਕੇਸ ਦਾ, ਗਲੀ ਤਾਂ ਬੰਦ ਕਰਤੀ ਪਰ ਸੰਤ ਵਿਚਾਰੇ ਨਾ ਬਿਰਧ ਸਰੀਰ ਸੀ ਉਹ ਗੜਿਆਂ ਦੇ ਵਿੱਚ ਥਰ ਥਰ ਕੰਬਣ ਲੱਗ ਗਿਆ। ਹੇਠਾਂ ਆਏ ਉਹਨੇ ਕਿਹਾ ਵੀ ਇਹਨੇ ਨਕੰਮੇ ਨੇ ਕੀ ਕਰਨਾ। ਆਪ ਹੀ ਉਹਨਾਂ ਨੇ ਚੁੱਲ੍ਹੇ ਚ ਅੱਗ ਉਬਾਲੀ, ਅੱਗ ਉਬਾਲ ਕੇ ਉਹਨਾਂ ਨੇ ਸੇਕਿਆ, ਸਰੀਰ ਠੀਕ ਹੋਇਆ ਕੁਛ। ਫਿਰ ਚੁੱਲ੍ਹੇ ਦੇ ਉੱਤੇ ਪਤੀਲਾ ਰੱਖਿਆ, ਚੀਲਾ ਵੀ ਦੇਖਦਾ ਵੀ ਪਤੀਲਾ ਡਿੱਗ ਗਿਆ, ਤੇ ਉਹਦੇ ਚ ਦੁੱਧ ਦੁੱਧ ਪਾਇਆ ਵੀ ਚਲੋ ਵੀ ਚੁਹਾਰਾ ਪਾ ਕੇ ਵੀ ਥੋੜਾ ਜਿਹਾ ਸਰੀਰ ਠੀਕ ਹੋ ਜੂਗਾ। ਤੇ ਹੁਣ ਮਹਾਤਮਾ ਦਾ ਸਲਾਹ ਭਾਈ ਫਿਰ ਵੀ ਦਇਆਵਾਨ ਵੰਡ ਕੇ ਛੱਡਣ ਵਾਲਾ ਹੁੰਦਾ। ਕਹਿਣ ਲੱਗੇ ਭਾਈ ਫਲਾਨਾ ਸਿਆ, ਹਾਂ ਗੁਰਦੇਵ। ਕਹਿੰਦੇ ਦੁੱਧ ਪੀਏਗਾ? ਕਹਿੰਦੇ ਜੀ ਮੈਂ ਥੋੜਾ ਵਜਨ ਥੋੜੀ ਮੋੜ ਸਕਦਾ, ਇਹ ਕਿਵੇਂ ਹੋ ਸਕਦਾ ਮੈਂ ਥੋੜਾ ਵਜਨ ਮੋੜ ਦਿਆਂ? ਇਹੋ ਜਿਹੇ ਵਜਨ ਹੁੰਦੇ ਨਾਲੇ ਅੱਜ ਜ਼ਿਆਦਾ ਪੈਦਾ ਹੋਏ ਹੁੰਦੇ ਨਾ, ਜਿਹੜਾ ਆਪਣੀ ਲੋੜਦਾ ਉਹ ਗੁਰੂ ਦਾ ਵਚਨ ਮੰਨ ਲੈਣਾ, ਦੂਜਾ ਨਹੀਂ ਮੰਨਣਾ। ਇਹ ਘਾਟ ਪ੍ਰਚਾਰ ਕਰਨ ਵਾਲੇ ਵਰਗ ਵਿੱਚ ਵੀ ਆ ਗਈ, ਸਾਡੇ ਲੋਕਾਂ ਚ ਵੀ ਆ ਗਈ। ਇਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਦੇਣ ਲੱਗਿਆ, ਦਿਲ ਹਿਲਾ ਦਿੰਦੀ ਉਹ ਮਿਸਾਲ ਐਸੀ ਹੈ, ਸੁਰਤ ਚਕਾਣੀ ਕਰ ਦਿੰਦੀ ਹੈ ਕਿ ਰੱਬ ਐਸੀ ਹੱਸਦੀ ਹੈ। ਤੁਹਾਡੇ ਵਿੱਚੋਂ ਸ਼ਾਇਦ ਕਿਸੇ ਗੁਰਮੁਖ ਨੇ ਸਿਆਣਿਆ ਹੋਵੇ, ਇੱਕ ਸਿੱਖ ਜਗਤ ਦੇ ਅੰਦਰ ਪੰਥ ਵੱਲੋਂ ਪੰਥ ਹੀਰਾ ਰਤਨ ਦਾ ਖਿਤਾਬ ਇੱਕ ਮਹਾਨ ਵਿਦਵਾਨ ਨੂੰ ਮਿਲਿਆ ਹੋਇਆ ਸੀ। ਉਹਦਾ ਨਾਂ ਸੀ ਪੰਥ ਹੀਰਾ ਰਤਨ, ਗੁਰਨੇ ਪਿੰਡ ਦੇ ਵਿੱਚ ਜਨਮ ਹੋਇਆ ਤੇ ਗਿਆਨੀ ਚੰਨਣ ਸਿੰਘ ਉਹਦਾ ਨਾਂ ਸੀ, ਗਿਆਨੀ ਚੰਨਣ ਸਿੰਘ ਗੁਰਨੇ ਦਾ ਸੀ। ਗੁਰੂ ਕੀ ਕੰਸ਼ੀ ਦਮਦਮਾ ਸਾਹਿਬ, ਇਹਨਾਂ ਨੂੰ ਪੰਥ ਵੱਲੋਂ ਡਿਊਟੀ ਮਿਲੀ ਹੋਈ ਸੀ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਤੰਡ ਮਹਾਂਪੁਰਸ਼, ਇਹ ਉਹਨਾਂ ਦਾ ਸਮਕਾਲੀ ਸੀ, ਯਾਨੀ ਉਸ ਵੇਲੇ ਦਾ ਇਹਦਾ ਸੀ। ਭੇੜੂ ਇੰਨਾ ਸੀ ਗਿਆਨੀ ਬਈ, ਬਾਕੀ ਦੇ ਧਰਮਾਂ ਦੇ ਚੰਗੇ ਚੰਗੇ ਪੰਡਿਤਾਂ ਦੇ ਵੀ ਕਈ ਥਾਂ ਤੇ ਛਾਲਾਂ ਚੁਕਾਈਆਂ ਨੇ, ਇਹ ਸਿਫਤ ਹੈ ਜੀ ਦੇਹਧਾਰੀ ਗੁਰੂਆਂ ਦੇ ਵੀ ਇਹਨੇ ਤੂਤਲੇ ਉਡਾਏ ਕਈ ਵਾਰ। ਸੰਤ ਬਾਬਾ ਅਤਰ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਇੱਕ ਨੇਹ ਕਲੰਕ ਪੈਦਾ ਹੋ ਗਿਆ ਪੰਜਾਬ ਦੀ ਧਰਤੀ, ਹੁਣ ਰਿਵਾਜ ਬੰਦ ਹੋ ਗਿਆ ਨੇਹ ਕਲੰਕਾਂ ਤੋਂ, ਹੁਣ ਹੋਰ ਕੁਛ ਪੈਦਾ ਹੁੰਦਾ। ਇਹ ਰਿਵਾਜ ਚੱਲਦਾ ਕਦੇ ਕਦੇ, ਕਦੇ ਬਾਜ ਪ੍ਰਗਟ ਹੋਣ ਦਾ ਰਿਵਾਜ ਚੱਲਦਾ, ਕਦੇ ਗਣੇਸ਼ ਤੇ ਦੁੱਧ ਪੀਣ ਦਾ ਰਿਵਾਜ ਪ੍ਰਗਟ ਹੁੰਦਾ, ਦੁਬਾਰੇ ਫਿਰ ਘੰਟਾ ਛਿੜ ਚੱਲਿਆ ਸੀ, ਸ਼ੁਕਰ ਆ ਕਿ ਉਹ ਨੇੜੇ ਹੀ ਰਹਿ ਗਿਆ ਕੰਮ। ਮੂਰਤੀ ਅੱਗੇ ਦੁੱਧ ਪੀਂਦੀ ਹੈ, 100 ਰੁਪਏ ਕਿਲੋ ਚੰਡੀਗੜ੍ਹ ਚ ਦੁੱਧ ਹੋ ਗਿਆ ਸੀ ਜਦੋਂ ਗਣੇਸ਼ ਦੁੱਧ ਪੀਣ ਲੱਗਿਆ ਸੀ, ਮੇਰੇ ਉੱਥੇ ਦੀਵਾਨ ਸੀ ਰੱਖੇ ਹੋਏ। ਉਹ ਮੈਂ ਕਹਿੰਦਾ ਲੋਕੋ ਜੇ ਹੋਰ ਦੇਵ ਤੇ ਪੰਜ ਚਾਰ ਪ੍ਰਗਟ ਕਰ ਲਏ, ਹਿੰਦੁਸਤਾਨ ਚ ਰੋਟੀ ਨਹੀਂ ਮਿਲਣੀ ਕਿਸੇ ਨੂੰ। ਤੁਸੀਂ ਕਦੇ ਉਹਨੂੰ ਵੀ ਯਾਦ ਕਰੋ ਜਿਹਦੀ ਬਦਾਲਤ ਤਿਲਕ ਤੇ ਜੰਜੂ ਕਾਇਮ ਰਿਹਾ, ਵੀ ਮੈਂ ਫਿਰ ਉੱਥੇ ਪ੍ਰਚਾਰ ਚ ਮੇਰੇ ਕੋਲ ਇਹ ਗੱਲ ਕਹੀ ਹੋਊਗੀ, ਭਾਵੇਂ ਗੁੱਸਾ ਵੀ ਕਰਿਆ ਹੋਵੇ ਕਿਸੇ ਨੇ, ਮੈਂ ਕਿਹਾ ਦੁੱਧ ਪੀਣ ਵਾਸਤੇ ਤਾਂ ਗਣੇਸ਼ ਜੀ ਆ ਗਏ ਜਦੋਂ ਤਿਲਕ ਜੰਜੂ ਲੈਂਦੇ ਸੀ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਰਹਿ ਗਏ ਸੀ, ਵੀ ਇਹ ਕੀ ਹੁੰਦੇ ਨਿਆਂ ਕੀ ਆ ਤੁਹਾਡਾ, ਇਹ ਕੀ ਗੱਲ ਹੈ? ਉਹ ਕਾਰਨ ਕਿ ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਪਾਉ ਪੂਜਾ। ਗੁਰਬਾਣੀ ਦਾ ਠੀਕ ਹੈ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਹੈ, ਪਰ ਗੁਰਬਾਣੀ ਦੇ ਅੱਖਰ ਅੱਖਰ ਚੋਂ ਜੋ ਪ੍ਰਕਾਸ਼ ਪੈ ਰਿਹਾ ਸਾਡੇ ਅੰਧਕਾਰ ਨੂੰ ਦੂਰ ਕਰਨ ਵਾਸਤੇ, ਉਹਨੂੰ ਵਿਚਾਰਨਾ, ਆਪਣੇ ਅੰਦਰ ਦਾ ਅਗਿਆਨ ਦੂਰ ਕਰਨ ਵਾਸਤੇ ਵਿਚਾਰ ਕਰਨਾ। ਗਿਆਨੀ ਚੰਨਣ ਸਿੰਘ ਜੀ ਆਏ ਉੱਥੇ ਕਥਾ ਕਰਨ ਵਾਸਤੇ ਮਸਤੂਆਂ ਨੇ, ਤੇ ਨੇਕ ਨੰਦ ਨੇ ਸੋਚਿਆ ਵੀ ਜੇ ਮਸਤੂਆਂ ਨੇ ਜਾ ਕੇ ਮੈਂ ਆਪਣੀ ਧਾਂਕ ਜਮਾ ਲਈ ਫਿਰ ਮੈਂ ਕਾਮਯਾਬ। ਤੇ ਉਹ ਲੈ ਕੇ ਇੱਧਰ ਉੱਧਰ ਦੇ ਸ਼ਬਦ ਪ੍ਰਚਾਰ ਕਰਦਾ ਸੀ ਵੀ ਆਹ ਦੇਖੋ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਉਹ ਮੈਂ ਸਾਬਤ ਆਪਣੇ ਆਪ ਨੂੰ ਚਾਰ ਲਿਖਾਰੀ ਲਾਏ ਹੋਏ ਚਾਰ, ਜਿਹੜਾ ਕੁਛ ਉਹ ਮਗਜ ਬੋਲਦਾ ਸੀ ਨਾ ਅਵਾ ਤਵਾ ਲਿਖਾਰੀ ਲਿਖਦੇ ਸੀ ਉਹਨੂੰ, ਫਲਾਣਾ ਸਿੰਘ ਆਏ ਨੀ ਹੋਏ ਚਾਹ ਲਿਆ ਨੀ ਹੋਏ ਐਂ ਕਰਦੇ ਪਏ ਜੀ ਮਗਜ ਮਾਰਦਾ ਸੀ, ਹੋਰ ਕਿਹੜਾ ਪਿਆਰਾ ਸੁਣ ਦੇਖੇ ਨੀ ਜਿਹੜਾ ਮਗਜ ਪ੍ਰਾਣ ਬਣਾਇਆ ਹੋਇਆ, ਮੇਰੇ ਕੋਲ ਸਾਰਾ ਰੱਖਿਆ ਹੋਇਆ ਰਿਕਾਰਡ ਦਿੱਤਾ ਉਸਦੇ। ਗੁਰੂ ਨਾਨਕ ਸਾਹਿਬ ਜੀ ਦੀ ਜਿਵੇਂ ਸਾਖੀ ਹੈ ਨਾ ਜਨਮ ਸਾਖੀ, ਉਹਦੇ ਚ ਲਿਖਿਆ ਹੁੰਦਾ ਵੀ ਸਾਖੀ ਮੱਕੇ ਕੀ ਚੱਲੀ, ਇਹ ਪਿਆਰਾ ਸਿੰਘ ਭਨਿਆਰੇ ਵਾਲੇ ਦੀ ਸਾਖੀ ਚੱਲਦੀ ਹੈ, ਸਾਖੀ ਮਨਜੀਤ ਕੌਰ ਕੀ ਚੱਲੀ, ਚਾਰ ਵਾਰੀ ਮਨਜੀਤ ਕੌਰ ਦੀ ਸਾਖੀ ਲਿਖੀ ਪਈ ਹੈ। ਤੇ ਇਹ ਕਹਿੰਦੇ ਵੀ ਸਤਿਗੁਰ ਕੀ ਰੀਸ ਹੈ ਹੋਰ ਕੱਚ ਵਿੱਚ ਬੋਲਦੇ, ਸਤਿਗੁਰ ਦੀ ਰੀਸ ਜਿਹੜੀ ਹੈ ਵੀ ਨਹੀਂ ਭਾਈ ਰੀਸਾਂ ਕਰੇ ਤੇ ਨਾਲੀਆਂ, ਹੋਰ ਰਾੜੇ ਵਾਲੇ ਮਹਾਂਪੁਰਸ਼ਾਂ ਦੀਆਂ ਰੀਸਾਂ ਕਰਨ ਵਾਸਤੇ ਬਾਜ ਦੇ ਚਿੱਟੇ ਜੇ ਸਾਰਿਆਂ ਨੇ ਲੈ ਲਏ, ਪਰ ਉਹ ਉਹਨਾਂ ਦੀ ਕਮਾਈ ਉਹਨਾਂ ਦਾ ਜੀਵਨ ਔਖੀ ਬਾਤ ਕੱਲ ਨਾ ਉਹਨਾਂ ਦੀ। ਸੋ ਇਉਂ ਸਾਧ ਸੰਗਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ 12:20 ਤੇ ਉੱਠਣ ਦਾ ਸੰਤ ਸਾਹਿਬ ਵਾਲਿਆਂ ਦਾ ਸਾਰੀ ਉਮਰ ਹੀ ਨਿਯਮ ਰਿਹਾ, ਬਾਬਾ ਮੀਆਂ ਸਿੰਘ ਜੀ ਨੂੰ 21 ਨਹੀਂ ਸੌਣ ਹੁੰਦੇ, 12:20 ਤੇ ਉੱਠ। ਸੋ ਇਉਂ ਸਾਧ ਸੰਗਤ ਗਿਆਨੀ ਚੰਨਣ ਸਿੰਘ ਜੀ ਉੱਤੇ ਆਏ, ਕਹਿੰਦੇ ਗਿਆਨੀ ਜੀ ਇੱਥੇ ਤਾਂ 500 ਬੰਦਾ ਉਹਦੇ ਨਾਲ ਸ਼ਸਤਰਧਾਰੀ, ਹੁਣ ਬੋਲੇ ਕੌਣ ਉਹਦੇ ਮੂਹਰੇ, ਨੇਕ ਲੰਗ ਦੀ ਤਾਂ ਧਾਂਗ ਆ ਕੇ ਜਾਂ ਜਾਣੀ, ਜਦੋਂ 500 ਮੂਰਖ ਉਹਦੇ ਨਾਲ ਹੈ, ਜੇ ਕੋਈ ਮਾੜਾ ਜਿਹਾ ਬੋਲੂਗਾ ਉਹਨੇ ਜਦੇ ਉਂਗਲਾ ਕੱਢ ਕੇ ਜਾਣਾ। ਤੇ ਗਿਆਨੀ ਚੰਨਣ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਇਹਦੇ ਨਾਲ ਕੋਈ ਗੱਲਬਾਤ ਕਰੋਗੀ, ਬੜੀ ਤਾਂ ਗੁਰੂ ਘਰ ਦੀ ਬੇਅਦਬੀ ਵਾਲੀ ਬਾਤ ਹੈ, ਇਹ ਮਸਤੂਆਣੇ ਆ ਬੜਿਆ, ਇਹ ਕਹਿਣ ਕੇ ਗਿਆਨੀ ਜੀ ਕਹਿੰਦੇ ਕੋਈ ਚਿੰਤਾ ਨਾ ਕਰੋ। ਗਿਆਨੀ ਜੀ ਨੇ ਫਿਰ ਉਹਦੇ ਨਾਲ ਨੇਕ ਲੰਗ ਸਾਹਿਬ ਨਾਲ ਗੱਲ ਕੀਤੀ, ਕਹਿੰਦੇ ਜੀ ਤੁਸੀਂ ਇਹਨੂੰ ਦੱਸੋ ਵੀ ਆਪਣੇ ਆਪ ਨੂੰ ਨੇਕ ਲੰਗ ਪਾਉਂਦੇ ਹੋ ਤੁਸੀਂ, ਰੱਬੀ ਅਵਤਾਰ, ਬਈ ਮੈਂ ਸਿੱਖ ਧਰਮ ਦੇ ਜਿਹੜੇ ਕੇਂਦਰੀ ਅਸਥਾਨ ਪੰਜ ਤਖ਼ਤ ਉਹਨਾਂ ਚੋਂ ਇੱਕ ਤਖ਼ਤ ਤੇ ਮੈਨੂੰ ਡਿਊਟੀ ਮਿਲੀ ਵੀ ਅੱਜ ਮਾਣਾ ਜਿਹਾ ਸਿੱਖ ਹੈ ਮੈਂ ਗੁਰੂ ਦਾ, ਵੀ ਮੇਰੇ ਵਰਗਾ ਪ੍ਰਚਾਰਕ ਤੁਹਾਨੂੰ ਸਸਤਾ ਔਰ ਵਧੀਆ ਪ੍ਰਚਾਰਕ ਨਹੀਂ ਜ਼ਿੰਦਗੀ 'ਚ ਮਿਲਣਾ, ਜੇ ਤੁਸੀਂ ਮੈਨੂੰ ਤਸੱਲੀ ਕਰਾ ਦਿਓ ਵੀ ਤੁਸੀਂ ਅਵਤਾਰ ਹੋ, ਮੈਂ ਮੁਫ਼ਤ ਪ੍ਰਚਾਰਕ ਨੂੰ ਸਾਰੀ ਉਮਰ ਤੁਹਾਡਾ, ਔਰ ਮੇਰੇ ਕਹਿਣ ਦਾ ਪ੍ਰਭਾਵ ਆ ਜਾ ਹੋਊਗਾ, ਹਜ਼ਾਰਾਂ ਸਿੱਖ ਆਪਣੇ ਆਪ ਮੰਨਣਗੇ ਤੁਹਾਨੂੰ, ਇਸ ਕਰਕੇ ਮਿਹਰਬਾਨੀ ਕਰੋ ਵੀ ਅਵਤਾਰਾਂ ਦੇ ਵਿੱਚ ਸ਼ਕਤੀ ਹੁੰਦੀ ਹੈ, ਮੈਂ ਤੁਹਾਡੀ ਸ਼ਕਤੀ ਪਰਖਣੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਹਸਨ ਅਵਤਾਰ ਗਏ, ਗੁਰੂ ਨਾਨਕ ਸਾਹਿਬ ਜੀ ਪਹਾੜੀ ਇਲਾਕੇ ਦੇ ਵਿੱਚ ਗਏ, ਬਦੀ ਕਧਾਰੀ ਦੇ ਅਸਥਾਨ ਤੇ ਪਹੁੰਚੇ, ਮਰਦਾਨੇ ਨੂੰ ਪਾਣੀ ਪਿਆਉਣ ਦੀ ਥਾਂ ਤੇ ਵੱਡਾ ਇੱਕ ਪੱਥਰ ਰੋੜ ਦਿੱਤਾ, ਇਹ ਸਾਖੀ ਸੁਣੀਆਂ ਨੇ ਕਲੰਕ ਸਾਹਿਬ, ਉਹ ਕਹਿੰਦਾ ਹਾਂ ਸੁਣੀਆਂ, ਕਹਿੰਦੇ ਫਿਰ ਗੁਰੂ ਸਾਹਿਬ ਜੀ ਨੇ ਪੰਜਾ ਲਾ ਕੇ ਪੱਥਰ ਰੋਕਿਆ ਤੇ ਹੁਣ ਤੱਕ ਪੰਜਾ ਸਾਹਿਬ ਗੁਰਦੁਆਰਾ, ਵੀ ਮੈਂ ਬਾਹਰ ਤਾਂ ਗੱਲੇ ਨਹੀਂ ਕਰਨੀ, ਵੀ ਇੰਨੀ ਕੁ ਗੱਲ ਹੈ ਵੀ ਜਿੱਥੇ ਤੂੰ ਹੁਣ ਇੱਥੇ ਬੈਠਾ ਉੱਥੇ ਲਾ ਕੇ ਕੋਠਾ ਸੀ। ਗਿਆਨੀ ਚੰਨਣ ਸਿੰਘ ਕਹਿਣ ਲੱਗਾ ਵੀ ਸਿੰਘਾਂ ਨੂੰ, ਕਹਿੰਦੇ ਭਾਈ ਸਿੰਘੋ ਐਂ ਕਰੋ, ਇਹ ਚੱਕੀ ਦਾ ਪੁੜ ਪਿਆ ਨਾ ਆਪਾਂ ਹੱਥ ਕਰਕੇ, ਕਹਿੰਦਾ ਗਿਆਨੀ ਆਹ ਜਿਹੜਾ ਪੁੜ ਪਿਆ ਚੱਕੀ ਦਾ, ਇਹ ਚਾੜ ਲਓ ਉੱਪਰ ਕੋਠੇ ਦੇ ਨੇਕ ਲੰਗ ਦੇ ਉੱਤੇ ਛੱਡ ਦੋ, ਜੇ ਤਾਂ ਹੋਇਆ ਅਵਤਾਰ ਤਾਂ ਹੱਥ ਲਾ ਕੇ ਰੋਕ ਦੂ, ਨਹੀਂ ਫਿਰ ਨੇਕ ਲੰਗ ਦਾ ਕੰਮ ਇੱਥੇ ਟੰਟਾ ਖਤਮ ਮੁੱਕ ਜੂ ਹੈ ਇੱਥੇ ਅੱਧੀ। ਨੇਕ ਲੰਗ ਸਾਹਿਬ ਦਾ ਉਹਦੇ ਵੇਲੇ ਮੱਥਾ ਟੇਕ ਕੇ ਨੱਠ ਗਏ ਸੀ ਮਸਤੂਆਣੇ ਤੋਂ, ਐ ਗਿਆਨੀ ਦੇ ਵਿੱਚ ਬਹੁਤ ਚੰਗੀ ਇੱਕ ਸੂਝ ਬੂਝ ਵੀ ਸੀ। ਕਈ ਵਾਰ ਨੇ ਵੱਡੇ ਮਹਾਂਪੁਰਸ਼ਾਂ ਦੇ ਨਾਲ ਚਰਚਾ ਕਰਦਾ, ਪਰ ਮਹਾਂਪੁਰਸ਼ਾਂ ਦਾ ਸੁਭਾਅ ਸੀ, ਉਹ ਕਹਿੰਦੇ ਸੀ ਗਿਆਨੀ ਜੀ ਤੂੰ ਵੱਡਾ ਵਿਦਵਾਨ ਹੈ ਭਾਈ, ਉਹ ਆਪਣਾ ਭਜਨ ਦਾ ਸਿਮਰਨ ਦਾ ਸਮਾਂ ਨਹੀਂ ਸੀ ਪਾਉਣਾ ਚਾਹੁੰਦੇ, ਸੰਤ ਨਹੀਂ ਸੀ ਵੱਡੇ ਚਰਚਾ ਕਰਦੇ ਕਿਸੇ ਦਾ, ਤੇ ਗਿਆਨੀ ਚੰਨਣ ਸਿੰਘ ਜੀ ਗੁਰਨਿਆਂ ਵਾਲੇ ਦੇ ਇੱਕ ਵਿਦਿਆਰਥੀ ਹੋਏ। ਗਿਆਨੀ ਲਾਲ ਸਿੰਘ ਅੱਖਾਂ ਤੋਂ ਮਨਾਖੇ ਸੀ, ਫਤਿਹਗੜ੍ਹ ਸਾਹਿਬ ਹੈੱਡ ਰਾਗੀ ਰਹੇ ਸਾਡੇ ਉੱਥੇ ਗਵਾਂਢ ਵਿੱਚ ਸ਼ਹੀਦਾਂ ਦੇ ਪਾਵਨ ਸਥਾਨ। ਉਹ ਉੱਥੇ ਹੈੱਡ ਰਾਗੀ ਸੀ, ਪਰ ਜਦੋਂ ਕਿਤੇ ਗਿਆਨੀ ਜੀ ਹੈੱਡ ਗ੍ਰੰਥੀ ਸਾਹਿਬ ਗਏ ਹੁੰਦੇ ਸੀ, ਉਹ ਕਥਾ ਬੜੀ ਸੋਹਣੀ ਕਰਦਾ ਸੀ। ਮੈਂ ਜਿਹਨੂੰ ਪੁੱਛਿਆ ਹਾਂ, ਭਾਈ ਲਾਲ ਸਿੰਘ ਵੀ ਅੱਖਾਂ ਚਲੋ ਕਰਮਾਂ ਦੀ ਬਾਤ ਹੈ ਵੀ ਨਾ ਹੋਣੀਆਂ, ਪਰ ਤੇਰੇ ਕੋਲ ਗੁਣ ਉਹ ਹੈ ਜਿਹੜਾ ਅੱਖਾਂ ਵਾਲਿਆਂ ਕੋਲ ਵੀ ਨਹੀਂ ਹੈ। ਤੂੰ ਇੰਨੀ ਮਿਹਨਤ ਕਿਵੇਂ ਕੀਤੀ ਹੋਈ ਸੱਜਣਾ? ਕਹਿੰਦਾ ਜੀ, ਗਿਆਨੀ ਗੁਰਨਿਆਂ ਵਾਲੇ ਚੰਨਣ ਸਿੰਘ ਜੀ ਉਹਨਾਂ ਦੀ ਕਿਰਪਾ, ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਮੈਂ ਵੀ ਉਹਨਾਂ ਦਾ ਬੜਾ ਪੰਥ ਜਨਾ, ਬੜੇ ਸੰਤਾਂ ਕੋਲ ਵੀ ਆਉਂਦਾ ਸੀ। ਬਈ ਤੂੰ ਐਂ ਕਰ, ਗਿਆਨੀ ਜੀ ਕੋਈ ਮੈਨੂੰ ਬਾਤ ਸੁਣਾ ਜਿਹੜੀ ਕੋਈ ਬਹੁਤ ਕੀਮਤੀ ਗੱਲ ਹੋਵੇ ਉਹਨਾਂ ਦੇ ਜੀਵਨ। ਕਹਿੰਦਾ ਜੀ, ਫਿਰ ਸੱਚੀ ਗੱਲ ਜਿਹੜੀ ਹੋਈ ਵੀ ਹੈ ਮੈਂ ਤੁਹਾਨੂੰ ਉਹ ਸੁਣਾ ਦਿੰਦਾ। ਇਹਦੇ ਵਿੱਚੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੇਵਲ ਮੱਥੇ ਟੇਕਣ ਤੱਕ ਹੀ ਸੀਮਿਤ ਰਹੇ, ਕੇਵਲ ਜ਼ਬਾਨ ਨਾਲ ਹੀ ਬਾਣੀ ਪੜ੍ਹਦੇ ਰਹੇ ਕਿ ਅੰਦਰ ਅਸਰ ਹੋਇਆ ਹੀ ਨਾ, ਤਾਂ ਫਿਰ ਘਾਟਾ ਕਿੱਡਾ ਵਾ ਹੋਊਗਾ। ਜਿਹਾ ਜਿਹਾ ਗਿਆਨੀ ਨੂੰ ਗਿਆ, ਸਿੱਖ ਪੰਥ ਦੇ ਮੰਨੇ ਪ੍ਰਮੰਨੇ ਗਿਆਨੀ ਸਿੰਘ ਸਾਹਿਬਾਨ, ਗਿਆਨੀ ਚੰਨਣ ਸਿੰਘ, ਪੰਥ ਹੀਰਾ ਰਤਨ ਦਾ ਖਿਤਾਬ, ਗਿਆਨੀ ਲਾਲ ਸਿੰਘ ਜੀ ਕਹਿੰਦੇ ਜੀ, ਇੱਕ ਦਿਨ ਐਸਾ ਹੋਇਆ ਕਿ ਗਿਆਨੀ ਚੰਨਣ ਸਿੰਘ ਆਪਣੇ ਕਥਾ ਵਾਚ ਰਿਹਾ ਸੀ ਕਮਰੇ ਦੇ ਅੰਦਰ, ਕਮਰਾ ਬੰਦ ਕੀਤਾ ਹੋਇਆ, ਕਿਉਂਕਿ ਅਸੂਲ ਹੈ ਕਥਾ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਜਿਹੜੇ ਨੇ ਉਹਨਾਂ ਅਰਥਾਂ ਨੂੰ ਦੇਖਣਾ ਵੀ ਅਰਥ ਦੀ ਸਹੀ ਲੜੀ ਕਿੱਥੋਂ ਜੁੜਦੀ ਹੈ, ਕਿਹੜਾ ਅਰਥ ਕਿਹੜੀ ਭਾਸ਼ਾ ਦਾ, ਇਹ ਜ਼ਰੂਰ ਵਿਚਾਰ ਲੈਣਾ ਚਾਹੀਦਾ, ਚਾਹੇ ਕੋਈ ਕਿੱਡਾ ਗਿਆਨੀ ਹੋਵੇ। ਗੁਰੂ ਬਹੁਤ ਵੱਡਾ ਸਮਰੱਥ ਹੈ, ਮੇਰੀ ਮਤ ਥੋੜੀ ਰਾਮ, ਕਦੇ ਆਪਣੀ ਅਕਲ ਤੇ ਵਿਸ਼ਵਾਸ ਨਾ ਕਰੇ, ਬੇਨਤੀ ਕਰਕੇ ਕਰੇ। ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਇਹ ਲਿਖਿਆ ਸੀ ਵੀ ਕਥਾ ਕਰਨ ਵਾਲਾ ਇੱਕ ਘੰਟਾ ਪਹਿਲਾਂ ਆਪਣੀ ਜ਼ਬਾਨ ਨੂੰ ਤਾਲਾ ਲਾ ਲਵੇ, ਬੋਲੇ ਨਾ ਕਿਸੇ ਨਾਲ ਵੀ ਸੰਸਾਰੀ ਸ਼ਬਦ, ਜ਼ਬਾਨ ਬਿਨਾਂ। ਮੂਲ ਮੰਤਰ ਦਾ ਇੱਕ ਘੰਟਾ ਪਾਠ ਕਰਦਾ ਕਰਦਾ ਫਿਰ ਜ਼ਬਾਨ ਕਥਾ ਵਿੱਚ ਖੋਲੇ, ਜਿਹਨੇ ਕਥਾ ਕਰਨੀ ਉਹਦੇ ਵਾਸਤੇ। ਇਹ ਕੁਝ ਮਹਾਂਪੁਰਸ਼ਾਂ ਦੇ ਜੀਵਨ ਦਾ ਸਿਧਾਂਤ ਹੈ ਕਿ ਜਿਹਨੇ ਕਥਾ ਕਰਨੀ ਹੈ, ਜਿਹਨੇ ਕੀਰਤਨ ਕਰਨਾ ਹੈ, ਜਿਹਨੇ ਲੋਕਾਂ ਨੂੰ ਕਹਿਣਾ ਕਿ ਨਾਮ ਜਪੋ, ਉਹਨੇ ਪਹਿਲਾਂ 36 ਲੱਖ ਮੂਲ ਮੰਤਰ ਜਿਹੜਾ ਗਿਣ ਕੇ ਆਪਣੀ ਜ਼ਿੰਦਗੀ 'ਚ ਕਰ ਲੈਣਾ ਬਣਦਾ, 36 ਲੱਖ ਦਾ ਜਾਪ ਕਰਿਆ ਹੋਵੇ, ਫਿਰ ਉਹ ਹੋਰਾਂ ਨੂੰ ਕਹੇ ਵੀ ਨਾਮ ਜਪਿਆ ਕਰੋ, ਉਹਦਾ ਫਿਰ ਅਸਰ ਹੋਊਗਾ। ਕੁਛ ਕਰਨਾ ਕੁਛ ਨਹੀਂ, ਕਰਾਉਣ ਦਾ ਠੇਕਾ ਸਾਰਿਆਂ ਨੇ ਲਿਆ ਹੋਇਆ। ਇਸ ਕਰਕੇ ਫਿਰ ਬਾਤ ਬਣਦੀ ਨਹੀਂ। ਗਿਆਨੀ ਜੀ ਬੈਠੇ ਕਥਾ ਵਾਚਦੇ ਹੈ, ਬਹੁਤ ਵੱਡਾ ਖੜਾਕ ਧਰੂ ਦੇ ਕੇ ਆਵਾਜ਼ ਆਈ ਕਿ ਜਿਵੇਂ ਬੰਬ ਫਟ ਗਿਆ ਉਸਦਾ। ਗਿਆਨੀ ਜੀ ਨੇ ਅਨੁਮਾਨ ਲਾਇਆ ਬਈ ਕਈ ਵਾਰ ਜਹਾਜ਼ਾਂ ਦੇ ਨਾਲ ਇਸ ਤਰ੍ਹਾਂ ਦੀ ਇਹ ਸਰਕਾਰ ਵੱਲੋਂ ਇਹਨਾਂ ਨੂੰ ਪਰਮਿਸ਼ਨ ਮਿਲੀ ਹੁੰਦੀ ਹੈ, ਫੌਜ ਵਾਲੇ ਜਿਹੜੇ ਨੇ ਹਵਾਈ ਸੈਨਾ ਕਈ ਵਾਰੀ ਪ੍ਰੈਕਟਿਸ ਕਰਦੇ ਹੁੰਦੇ, ਫੋਕੇ ਫੈਰੇ ਹੁੰਦੇ ਨੇ, ਪਰ ਧਰਤੀ ਹਿਲਾ ਦਿੰਦੇ। ਉਹ ਖੜਕਾ ਇੰਨਾ ਸੀ, ਕੰਧਾਂ ਹਿੱਲ ਗਿਆ, ਗਿਆਨੀ ਨੱਠ ਕੇ ਬਾਹਰ ਨਿਕਲਿਆ। ਹਲ ਵਾਲਾ ਦੇਖਿਆ, ਉੱਪਰ ਦੇਖਿਆ ਕੁਛ ਨੀ, ਕੋਈ ਜਹਾਜ਼ ਨੀ, ਕੁਛ ਨੀ। ਨਾਲ ਦੇ ਨੂੰ ਪੁੱਛ ਲਿਆ, ਕਹਿੰਦਾ ਕਿਉਂ ਵੀ ਜਹਾਜ਼ ਨੂੰ ਸੀ ਤਾਂ ਤੂੰ? ਕਹਿੰਦੇ ਨਾ ਜੀ, ਕੋਈ ਜਹਾਜ਼ ਨੀ, ਕੀ ਗੱਲ ਹੋ ਗਈ? ਕਹਿੰਦੇ ਖੜਕਾ ਤੈਨੂੰ ਨੀ ਸੁਣਿਆ? ਕਹਿੰਦਾ ਨਾ ਜੀ, ਤਾਂ ਕੋਈ ਫਰਕ ਹੈ? ਖੜਕਾ ਸੁਣਿਆ ਕੱਲੇ ਗਿਆਨੀ ਨੂੰ, ਕੰਧਾਂ ਹਿਲਦੀਆਂ ਦਿਖੀਆਂ ਕੱਲੇ ਗਿਆਨੀ ਨੂੰ। ਦੇਖੋ ਅਸਰਜ ਬਾਤ ਕਰਨਾ ਇਹ, ਜਾਂ ਤਾਂ ਹੋਰ ਨੂੰ ਵੀ ਸੁਣਦਾ। ਗਿਆਨੀ ਮੁੜ ਕੇ ਆ ਕੇ ਫਿਰ ਇਹਨੇ ਨੂੰ ਫੇਰ ਦੁਬਾਰੇ ਖੜਾਕ ਹੋ ਗਿਆ, ਅੱਗੇ ਨਾਲੋਂ ਖੜਾਕ ਜ਼ੋਰਦਾਰ ਹੋਇਆ, ਤੇ ਖੜਾਕ ਜਿਹੜਾ ਹੋਇਆ ਉਹ ਬਿਲਕੁਲ ਲਾਗੇ ਹੋਇਆ, ਅੱਗੇ ਤਾਂ ਅਸੀਂ ਵੀ ਦੂਰ ਹੋਇਆ, ਬੂਹੇ ਤੇ ਹੀ ਹੋ ਗਿਆ। ਗਿਆਨੀ ਤਾਂ ਘਬਰਾ ਗਿਆ, ਕਿਹਾ ਵੀ ਇਹ ਹੋ ਕੀ ਰਿਹਾ? ਅਜੇ ਉੱਠਣੇ ਲੱਗਿਆ ਇਹਨੇ ਨੂੰ ਇੱਕ ਬਿਜਲੀ ਵਰਗੀ ਨਾ, ਜਿਵੇਂ ਬੱਦਲ ਚੋਂ ਤਾਰ ਜੀ ਹੁੰਦੀ ਹੈ ਬਰੀਕ, ਐ ਗਿਆਨੀ ਦੇ ਕਮਰੇ ਦੇ ਵਿੱਚ ਆਵੜੀ, ਤੇ ਉਹ ਇੱਕ ਉਹਦਾ ਫਿਰ ਐ ਗੋਲਾ ਬਣ ਗਿਆ, ਉਹ ਗੋਲਾ ਇਸ ਤਰ੍ਹਾਂ ਘੁੰਮਦਾ ਹੌਲੀ ਹੌਲੀ ਐਨ ਜਿੱਧਰ ਨੂੰ ਜਾਂਦਾ ਗਿਆਨੀ ਨਾਲ ਇਹ ਅੱਖਾਂ ਇਹ ਦੇਖੀਆਂ ਪ੍ਰਜ਼ਲ ਹੋ ਗਿਆ ਗਿਆਨੀ ਵੀ ਇਹ ਹੋ ਕੀ ਗਿਆ ਆਹ ਗੋਲਾ ਕੀ ਆ ਗਿਆ ਜਿਹੜਾ ਅੰਦਰ ਵੜ ਗਿਆ ਸੀ ਗਿਆਨੀ ਸਮਝਣਾ ਚਾਹੁੰਦਾ ਸੀ ਪਰ ਸਮਝ ਦੇ ਵਿੱਚ ਬਾਤ ਆਈ ਨਾ ਜਿਹੜਾ ਗਿਆਨੀ ਬੜੇ ਬੜੇ ਹਿੰਦੂਆਂ ਦੇ ਆਚਾਰੀਆਂ ਨੂੰ ਲਾਜਵਾਬ ਕਰ ਦਿੰਦਾ ਸੀ ਤੇ ਅੱਜ ਰੱਬ ਨੇ ਮਾੜਾ ਜਿਹਾ ਕ੍ਰਿਸ਼ਮਾ ਲਿਖਾਇਆ ਤੇ ਗਿਆਨੀ ਕੱਖ ਦਾ ਬਣਾ ਰਿਹਾ ਉਹ ਕ੍ਰਿਸ਼ਮੇ ਦੇ ਉੱਤੇ ਅਕਲ ਕੰਮ ਕਰਨ ਤੋਂ ਹਟ ਗਈ ਫਿਰ ਉਹ ਗੋਲਾ ਟੇਕ ਕੇ ਸਾਹਮਣੇ ਖੜ ਗਿਆ ਉਸ ਪ੍ਰਕਾਸ਼ਮੇ ਗੋਲੇ ਦੇ ਵਿੱਚੋਂ ਆਵਾਜ਼ ਆ ਗਈ ਦੇ ਕੋਈ ਨਹੀਂ ਪ੍ਰਕਾਸ਼ ਰੂਪ ਗੋਲੇ ਚੋਂ ਆਵਾਜ਼ ਆਈ ਕਹਿੰਦੇ ਗਿਆਨੀ ਜੀ ਸ਼ਬਦ ਨਹੀਂ ਹੈ ਨਾਲ ਜਿੰਨੇ ਅੱਖਰ ਉਹਨੇ ਦੱਸੇ ਮੈਂ ਉਹੀ ਕਹਿਣਾ ਚਾਹੁੰਦਾ ਤੁਹਾਨੂੰ ਕੋਲੋਂ ਵਧਾ ਕੇ ਕਹਾਂ ਠੀਕ ਨਹੀਂ ਹੋਊ ਨੇ ਗਿਆਨੀ ਕਿਹਾ ਵੀ ਫਿਰ ਹੋਰ ਡਰ ਗਿਆ ਵੀ ਹੁਣ ਤਾਂ ਭੱਜ ਕੇ ਵੀ ਨੀ ਕਿਤੇ ਜਾ ਸਕਦਾ ਵੀ ਇਹ ਆਫ਼ਤ ਕੀ ਆ ਪਈ ਵੀ ਇਹ ਤਾਂ ਸਮਝ ਤੋਂ ਬਾਹਰ ਹੋਊਗੀ ਗੱਲ ਇਹਦਾ ਮੇਰਾ ਨਾਂ ਲੈ ਕੇ ਕਹਿੰਦੇ ਗਿਆਨੀ ਤੂੰ ਮੈਨੂੰ ਸਮਝਣਾ ਚਾਹੁੰਦਾ ਕਿ ਮੈਂ ਕੌਣ ਹਾਂ ਫਿਰ ਗਿਆਨੀ ਨੂੰ ਥੋੜੇ ਜਿਹੇ ਸਾਹ ਸਾਹ ਪਏ ਕਹਿੰਦੇ ਹਾਂ ਜੀ ਮੈਂ ਸਮਝਣਾ ਚਾਹੁੰਦਾ ਕਹਿੰਦੇ ਤੇਰੀ ਸਮਝ ਚ ਆਉਣ ਵਾਲਾ ਨਹੀਂ ਹੈ ਮੈਂ ਦੂਆ ਬਚਨ ਇਹ ਸੀ ਤੇਰੀ ਸਮਝ ਚ ਨਹੀਂ ਆ ਸਕਦਾ ਕਹਿੰਦੇ ਜੀ ਕਿਰਪਾ ਕਰਕੇ ਇੰਨਾ ਕੁ ਦੱਸ ਦਿਓ ਵੀ ਤੁਸੀਂ ਹੈ ਕੌਣ ਆਵਾਜ਼ ਆਉਂਦੀ ਹੈ ਸ਼ਕਲ ਕੋਈ ਨਹੀਂ ਕਹਿੰਦੇ ਮੈਂ ਉਹੀ ਹੈ ਜਿਹਦੀ ਵਿਆਖਿਆ ਸਾਰੀ ਉਮਰ ਕਰਦਾ ਰਿਹਾ ਰੂਪ ਨਾ ਰੇਖਣਾ ਦਾ ਕਸ਼ਤਰ ਗੁਣ ਤੇ ਪ੍ਰਭ ਭਿੰਨ ਮੈਨੂੰ ਮੁਸਲਮਾਨ ਅੱਲਾ ਕਹਿੰਦੇ ਨਾ ਤੇ ਹਿੰਦੂ ਰਾਮ ਕਹਿੰਦੇ ਨਾ ਤੁਸੀਂ ਆਪਣੀ ਬੋਲੀ ਚ ਵਾਹਿਗੁਰੂ ਕਹਿੰਦੇ ਹੋ ਭਾਈ ਮੈਂ ਉਹ ਹੈ ਫਿਰ ਗਿਆਨੀ ਪਹਿਲੇ ਦਿਨ ਜ਼ਿੰਦਗੀ ਚ ਪਹਿਲੇ ਦਿਨ ਅੱਖਾਂ ਭਰ ਕੇ ਰੋਇਆ ਗਿਆਨੀ ਚੰਨਣ ਸਿੰਘ ਮਨ ਇਕਾਗਰ ਹੋ ਗਿਆ ਕਹਿੰਦਾ ਮੇਰੇ ਅਰਬਾ ਫਿਰ ਤੂੰ ਸਾਹਮਣੇ ਹੋ ਕੇ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ ਇਹ ਮੇਰੇ ਨਾਲ ਕਹਿੰਦੇ ਦਰਸ਼ਨਾਂ ਦੇ ਲੈ ਕੇ ਨਹੀਂ ਆਈ ਤੂੰ ਮੈਂ ਤੈਨੂੰ ਦਰਸ਼ਨ ਦੇਣ ਨਹੀਂ ਆਇਆ ਮੈਂ ਸਿਰਫ ਇਸ ਗੱਲ ਲਈ ਆਇਆ ਕਿ ਤੂੰ ਸਾਰੀ ਜ਼ਿੰਦਗੀ ਮੇਰਾ ਜਸ ਕਰਦਾ ਰਿਹਾ ਗੁਰਬਾਣੀ ਪੜ੍ਹੀ ਗੁਰਬਾਣੀ ਮੇਰਾ ਰੂਪ ਹੈ ਪਰ ਗਿਆਨੀ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਰਿਹਾ ਤੇ ਆਪ ਅਮਲ ਨਹੀਂ ਕੀਤਾ ਤੂੰ ਸਾਰੀ ਜ਼ਿੰਦਗੀ ਸਿਮਰਨ ਨਹੀਂ ਕੀਤਾ ਇਕੱਲਾ ਗਿਆਨ ਹੀ ਘੁੱਟਿਆ ਤੈਂ ਜਿਹੜੀ ਸਿੱਖਿਆ ਲੋਕਾਂ ਨੂੰ ਦਿੱਤੀ ਹੈ ਤੂੰ ਅਮਲ ਕੀਤਾ ਕਦੇ ਅੰਦਰ ਝਾਤ ਮਾਰਤਾ ਕੀ ਤੈਨੂੰ ਨਹੀਂ ਪਤਾ ਵੀ ਇਸ ਅਗੰਮੀ ਬਚਨਾਂ ਦੇ ਅੰਦਰ ਸਪਸ਼ਟ ਰੂਪ ਦੇ ਅੰਦਰ ਇਹ ਨਹੀਂ ਕਿਹਾ ਕਿ ਅਗਰ ਉਪਦੇਸ਼ ਹੈ ਆਪ ਨਾ ਕਰੇ ਤੂੰ ਕਦੇ ਵਿਚਾਰੇ ਹੀ ਨਹੀਂ ਹੈ ਗੱਲ ਲੈ ਹੁਣ ਤੇਰੇ ਤੇ ਸਮਾਂ ਆ ਗਿਆ ਮੈਂ ਆਪਣੀ ਲਾਜ ਰੱਖਣ ਵਾਸਤੇ ਆ ਖੇਡ ਪ੍ਰਗਟ ਕੀਤੀ ਹੈ ਤੈਨੂੰ ਦੱਸਣ ਵਾਸਤੇ ਕਿ ਗਿਆਨੀ ਤੇਰਾ ਅੰਤ ਸਮਾਂ ਬੜਾ ਮਾੜਾ ਹੈ ਬਸ ਇੰਨੀ ਗੱਲ ਦੱਸਣੀ ਸੀ ਤੈਨੂੰ ਮੈਂ ਤੈਨੂੰ ਦਰਸ਼ਨ ਦੇਣ ਨਹੀਂ ਆਇਆ ਤੇਰਾ ਅੰਤ ਸਮਾਂ ਬਹੁਤ ਮਾੜਾ ਹੈ ਤੇਰੇ ਅੰਤ ਸਮੇਂ ਨੂੰ ਦੇਖ ਕੇ ਲੋਕਾਂ ਦੇ ਦਿਲ ਦਹਿਲ ਜਾਣਗੇ ਸੱਜਣਾ ਤੇਰੀ ਮੌਤ ਬੜੀ ਮਾੜੀ ਹੋ ਗਈ ਹੈ ਹੁਣ ਮੌਤ ਇੱਕ ਐਸੀ ਚੀਜ਼ ਹੈ ਕਿ ਜਿਸ ਵੇਲੇ ਮੌਤ ਦੇ ਪੈਰਾਂ ਦਾ ਖੜਾਕ ਮਨੁੱਖ ਦੇ ਕੰਨਾਂ ਨੂੰ ਸੁਣ ਜਾਏ ਮਨੁੱਖ ਉਸੇ ਵੇਲੇ ਬਦਲ ਜਾਂਦਾ ਹੈ ਮੌਤ ਦੇ ਪੈਰਾਂ ਦਾ ਖੜਕਾ ਨਾ ਸੁਣਨ ਕਰਕੇ ਇਹਦੇ ਅੰਦਰੋਂ ਇੱਕ ਵਿਸ਼ਵਾਸ ਵਧਿਆ ਹੋਇਆ ਹੈ ਕਿ ਦੁਨੀਆ ਮਰਦੀ ਹੈ ਮੈਂ ਥੋੜ੍ਹੀ ਮਰਦਾ ਮੈਂ ਤਾਂ ਇੱਥੇ ਹੁੰਦਾ ਇਸੇ ਕਰਕੇ ਅਧਰਮੀ ਬਣਦਾ ਇਸੇ ਕਰਕੇ ਚੋਰ ਬਣਦਾ ਇਸੇ ਕਰਕੇ ਯਾਰ ਬਣਦਾ ਇਸੇ ਕਰਕੇ ਜਿੰਨੇ ਪਾਪ ਹੋ ਰਹੇ ਇਸੇ ਕਰਕੇ ਹੋ ਰਹੇ ਮੈਂ ਹਮੇਸ਼ਾ ਰਹੂੰਗਾ ਜਿਸ ਵੇਲੇ ਮੌਤ ਦਾ ਡਰ ਪੈਦਾ ਹੋ ਜਾਏ ਜਿਸ ਦਿਨ ਮਨੁੱਖ ਦੇ ਹਿਰਦੇ ਵਿੱਚ ਮੌਤ ਦਾ ਭੈ ਪੈਦਾ ਹੋਇਆ ਉਸੇ ਵੇਲੇ ਧਰਮ ਪੈਦਾ ਹੋਇਆ ਧਰਮ ਦਾ ਬੁਰਕਾ ਸਾਰੀ ਜ਼ਿੰਦਗੀ ਰੱਖੇ ਪਾ ਕੇ ਉਹ ਇੱਕ ਅਲੱਗ ਬਾਤ ਹੈ ਅੰਦਰ ਧਰਮ ਕੇ ਨੰਗ ਪੈਦਾ ਹੋਇਆ ਜਿਸ ਵੇਲੇ ਮਨੁੱਖ ਨੂੰ ਇਹ ਪਤਾ ਚੱਲ ਜਾਏ ਕਿ ਮੇਰੀ ਮੌਤ ਨਹੀਂ ਹੋਣ ਵਾਲੀ ਮੈਂ ਛੋਟੀ ਜਿਹੀ ਇਸ ਚੱਲ ਦੀ ਗੱਲ ਚ ਮਿਸਾਲ ਦੇਣੀ ਚਾਹੁੰਦਾ ਕਿ ਹਰਨਾਸ਼ ਚ ਜਿਹਦੇ ਕਰ ਪ੍ਰਹਲਾਦ ਪੈਦਾ ਹੋਇਆ, ਇਹਦੀ ਸਾਖੀ ਨੂੰ ਮੈਂ ਸੁਣਾਉਣ ਲੱਗਾ ਟੂਕ ਮਾਤਰ। ਜਿਸ ਵੇਲੇ ਇਹਨੂੰ ਮੌਤ ਦਾ ਭੈ ਸੀ, ਉਸ ਵੇਲੇ ਇੱਕ ਤਪੱਸਵੀ ਦੇ ਰੂਪ ਵਿੱਚ ਤਪੱਸਿਆ ਕਰਕੇ ਇਹਦੀ ਇਕੱਲੀ ਇਕੱਲੀ ਪਸਲੀ ਗਈ ਜਾ ਸਕਦੀ ਹੈ, ਇੰਨੀ ਸਾਧਨਾ ਕੀਤੀ, ਘੋਰ ਤਪ ਕੀਤਾ। ਜਦੋਂ ਪਰਮਾਤਮਾ ਪ੍ਰਗਟ ਹੋ ਗਿਆ, ਜਦੋਂ ਨੇ ਕਿਹਾ ਬ੍ਰਹਮੂ ਬਰ ਮੰਗ ਜੋ ਵੀ ਮੰਗਦਾ, ਮੌਤ ਤੋਂ ਡਰ ਰਿਹਾ, ਡਰਦਾ ਕਰ ਰਿਹਾ ਸੀ ਸਾਰਾ ਕੁਝ, ਕਹਿੰਦਾ ਜੀ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ। ਪਰਮਾਤਮਾ ਨੇ ਸੋਚਿਆ ਵੀ ਮੈਂ ਜਿਹੜੀ ਚੀਜ਼ ਬਣਾਈ ਹੈ ਉਹ ਖਤਮ ਕਰਨ ਵਾਸਤੇ ਬਣਾਈ ਹੈ, ਵੀ ਇਹ ਤਾਂ ਗੜਬੜ ਹੋ ਜਾਣੀ ਹੈ, ਉਹਦੀ ਰਸਨਾ ਤੋਂ ਹੀ ਉਲਟ ਪੁਲਟ ਕਰਾਤਾ ਸਾਰਾ। ਕਹਿੰਦਾ ਜੀ ਮੇਰੇ ਤੇ ਕਿਰਪਾ ਕਰੋ ਵੀ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ, ਕੌਲਿਆ ਦੇ ਆਤਮ ਕਹਿੰਦੇ ਵੀ ਮੈਂ ਮਰਾਂ ਹੀ ਨਾ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਸ਼ਸਤਰ ਨਾਲ ਮਰਾਂ ਨਾ ਅਸਤਰ ਨਾਲ ਮਰਾਂ ਨਾ ਬੰਦੇ ਤੋਂ ਮਰਾਂ ਨਾ ਜਨਮ ਨਾਲ ਮਰਾਂ, ਬਹੁਤ ਕੁਝ 12 ਚੀਜ਼ਾਂ ਗਿਣਤੀਆਂ ਨੇ ਇਸ ਤਥਾਸੂ ਤਥਾਸੂ ਨੇ। ਜਿਸ ਵੇਲੇ ਦੇਖਿਆ ਵੀ ਹੁਣ ਮੌਤ ਨਹੀਂ ਮੈਨੂੰ ਆ ਸਕਦੀ, ਰੱਬ ਆਪਣਾ ਕੀਤਾ ਵਚਨ ਕਦੇ ਮੋੜ ਨਹੀਂ ਸਕਦਾ, ਰੱਬ ਦਾ ਭੈ ਹੋ ਗਿਆ ਖਤਮ, ਹੁਣ ਕੀ ਵਿਗਾੜੂਗਾ ਰੱਬ ਮੇਰਾ। ਮੌਤ ਇਹ ਸੀ ਜਿਹੜੀ ਵਿਗਾੜਨ ਵਾਲੀ ਸੀ, ਉਸੇ ਰੱਬ ਦਾ ਸ਼ਰੀਕ ਬਣ ਕੇ ਕਹਿੰਦਾ ਲੋਕਾਂ ਨੂੰ ਰਾਮ ਛੱਡੋ, ਕਹੋ ਜਲੇ ਹਰਨਾਕਸ਼, ਥਲੇ ਹਰਨਾਕਸ਼, ਹੈ ਕੀ ਹਰਨਾਕਸ਼, ਹੋ ਸੀ ਪੀ ਹਰਨਾਕਸ਼, ਆਪਣਾ ਜਾਤ ਸ਼ੁਰੂ ਕਰਿਆ, ਰੱਬ ਦਾ ਸ਼ਰੀਕ ਬਣ ਕੇ ਲੈ ਗਏ। ਕੀ ਹੋਇਆ ਸੀ, ਮੌਤ ਭੁੱਲੀ ਸੀ, ਉਹ ਤਾਂ ਕੁਛ ਨਹੀਂ ਹੋਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਰੱਬ ਤੋਂ ਬੇਮੁਖ ਹੋਇਆ ਸੀ, ਬੇਮੁਖ ਪਕੜ ਪਛਾੜੇ। ਗੁਰੂ ਗ੍ਰੰਥ ਸਾਹਿਬ ਹਰਨਾਕਸ਼ ਨਕੀ ਵਿਦਾਰਿਆ, ਉਸ ਵੇਲੇ ਫਿਰ ਦੇਹੜੀ ਦੇ ਅੱਧਾ ਸਰੀਰ ਇੱਧਰ ਅੱਧਾ ਇੱਧਰ ਦੇਹੜੀ ਦੇ ਉੱਤੇ ਧਰ ਲਿਆ, ਕਹਿੰਦੇ ਹਰਨਾਕਸ਼ ਬਈ ਤੈਨੂੰ 12 ਵਰ ਦਿੱਤੇ ਨੇ ਮੇਰੇ। ਕਹਿੰਦੇ ਜੀ 12 ਵਰ ਤਾਂ ਮੈਂ ਲਏ ਸੀ ਐਸੇ ਤੋਂ ਡਰਦੇ ਮਾਰੇ, ਜਿਹੜਾ ਕੁਛ ਮੇਰੇ ਨਾਲ ਹੋਣ ਲੱਗਿਆ ਵੀ ਇਹ ਹੁਣ ਨਵਾਂ ਕੰਮ ਹੋਣ ਲੱਗਿਆ ਮੇਰੇ। ਕਹਿੰਦੇ ਨਵਾਂ ਨਹੀਂ, ਇਹ ਤਾਂ ਪੁਰਾਣਾ ਹੀ ਹੈ, ਸਭ ਨਾਲ ਹੋਣਾ ਇਹ। ਤੈਂ ਕਿਹਾ ਸੀ ਨਾ ਬੰਦੇ ਤੋਂ ਮਰਾਂ ਨਾ ਜਾਨਵਰ ਤੋਂ ਮਰਾਂ, ਦੇਖ ਤਾਂ ਮੈਂ ਬੰਦਾ ਕਿ ਜਾਨਵਰ ਹੈ। ਧਿਆਨ ਨਾਲ ਦੇਖਦਾ, ਕਹਿੰਦੇ ਜੀ ਅੱਧਾ ਹਿੱਸਾ ਸ਼ੇਰ ਦਾ, ਅੱਧਾ ਬੰਦੇ ਦਾ। ਕਹਿੰਦੇ ਬਸ ਠੀਕ ਹੈ, ਫਿਰ ਪਹਿਲਾ ਬਚਨ ਪੂਰਾ ਹੋ ਗਿਆ। ਹੁਣ ਦੇਖਦਾ ਵੀ ਅੰਦਰ ਹੈ ਕਿ ਬਾਹਰ ਹੈ, ਕਹਿੰਦੇ ਜੀ ਅੱਧਾ ਅੰਦਰ ਹੈ ਅੱਧਾ ਬਾਹਰ ਹੈ, ਵੀ ਅੰਦਰ ਬਾਹਰ ਤਾਂ ਕਿਸੇ ਨਹੀਂ ਜਾ ਸਕਦਾ। ਤੈਂ ਕਿਹਾ ਸੀ ਨਾ ਦਿਨੇ ਮੇਰਾ ਨਾ ਰਾਤ ਨੂੰ ਮੇਰਾ, ਦੇਖਦਾ ਰਾਤ ਤੱਕ ਦਿਨ ਹੈ, ਉਹ ਵੀ ਐਨ ਸੂਰਜ ਡੁੱਬਣ ਦਾ ਉਹ ਸਮਾਂ ਕਹਿਣ ਲੱਗੇ ਜੀ। ਇਹ ਵੀ ਇਸ ਤਰ੍ਹਾਂ ਦੇ ਸਾਰੇ ਵਰਾਂ ਤੋਂ ਕਹਿੰਦੇ ਵੀ ਸ਼ਸਤਰ ਆਸਤਰ ਤਾਂ ਨਹੀਂ ਕੋਈ, ਨਹੀਂ ਨੌਹਾਂ ਦੇ ਨਾਲ ਪੜ ਕੇ ਪੜ ਦਿੱਤਾ। ਕੰਸ, ਰਾਵਣ, ਹਰਨਾਕਸ਼ ਸਭ ਮੌਤ ਤੋਂ ਡਰਦੇ ਤਪੱਸਵੀ ਬਣੇ ਗਏ। ਜਦੋਂ ਮੌਤ ਦਾ ਭੈ ਚੁੱਕਿਆ ਗਿਆ, ਉਹਨੇ ਕਾਲ ਪਾਵੇ ਨਾਲ ਬੰਨਿਆ ਸੀ, ਹੋਰ ਕੀ ਸੀ, ਕਹਿੰਦਾ ਹੁਣ ਕਿਹੜਾ ਮਰਨਾ, ਸਿੱਧੇ ਹੀ ਰਾਮ ਦੇ ਨਾਲ ਮਰਤਾ। ਵੀ ਭਲਿਆ ਪੁਰਸ਼ਾ ਕਿਸੇ ਦੇ ਘਰ ਵਾਲੀ ਨੂੰ ਤਾਂ ਗਰੀਬ ਤੋਂ ਗਰੀਬ ਵੀ ਮਰ ਜਾਂਦਾ ਜਾਂ ਮਾਰ ਦਿੰਦਾ, ਜੇ ਉਹਦੀ ਇੱਜ਼ਤ ਨੂੰ ਹੱਥ ਪਏਗਾ ਉਹ ਤਾਂ ਅਵਤਾਰ। ਇਸ ਕਰਕੇ ਮੌਤ ਦਾ ਭੈ ਜਿਹਨਾਂ ਨੂੰ ਭੁੱਲਿਆ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰ ਨਹਾਰ। ਮੌਤ ਦਾ ਭੈ ਰੂਪਾਂਤਰ ਕਰ ਦਿੰਦਾ, ਪਰਿਵਰਤਨ ਲਿਆਉਣ ਵਾਲੀ ਸ਼ਕਤੀ ਹੀ ਮੌਤ ਦਾ ਡਰ, ਮੌਤ ਦਾ ਭੈ, ਉਹ ਸਾਨੂੰ ਰੱਬ ਦੇ ਨਾਲ ਜੁੜਦਾ। ਇਸ ਕਰਕੇ ਫਿਰ ਹੁਣ ਗਿਆਨੀ ਨੂੰ ਮਰਨ ਤੋਂ ਭੈ ਤਾਂ ਲੱਗਿਆ, ਕਿਉਂਕਿ ਮੌਤ ਸੁਣ ਲਈ ਹੈ ਕਿ ਗਿਆਨੀ ਤੇਰੀ ਮੌਤ, ਮੌਤ ਵੀ ਉਹ ਕਹਿ ਰਿਹਾ ਜਿਹਨੇ ਸੰਸਾਰ ਸਾਜਿਆ ਕਿ ਤੇਰੀ ਮੌਤ ਬੜੀ ਭਿਆਨਕ ਹੈ। ਆਵਾਜ਼ ਆ ਰਹੀ ਹੈ ਮੇਰਾ ਘਰ ਤੋਂ, ਪ੍ਰਕਾਸ਼ ਹੈ, ਬਸ ਹੋਰ ਕੁਛ ਨਹੀਂ। ਫਿਰ ਇਹਨੇ ਰੋ ਕੇ ਕਿਹਾ ਕਿ ਮੇਰੇ ਪਰਮਾਤਮਾ, ਤੈਨੂੰ ਸ਼ਰਨਾਗਤ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ ਉਹਦੀ ਲਾਜ ਰੱਖਦੇ ਤੂੰ, ਸ਼ਰਨ ਪਰੇ ਕੀ ਰੱਖਦਾ ਆਲਾ, ਜੇ ਮੈਂ ਭੁੱਲ ਗਿਆ ਮੈਨੂੰ ਮਾਫ ਕਰ ਦੇ, ਮੈਨੂੰ ਬਖਸ਼ ਦੇ। ਪਰਮੇਸ਼ਰ ਕਹਿੰਦਾ ਮੈਂ ਆਪਣਾ ਧਰਮ ਸਮਝ ਕੇ ਤੈਨੂੰ ਬਖਸ਼ ਦਿਉ, ਔਰ ਮੈਂ ਆਪਣਾ ਧਰਮ ਸਮਝ ਕੇ ਹੀ ਤੈਨੂੰ ਇਹ ਸੂਚਨਾ ਦੇਣ ਵਾਸਤੇ ਆਇਆ ਕਿ ਤੇਰਾ ਅਗਿਆਨ ਦੂਰ ਕਰਦੇ ਹਾਂ। ਅਸਲ ਦੇ ਵਿੱਚ ਮੇਰੇ ਮਨ 'ਚ ਇਹੀ ਬਾਤ ਹੈ ਵੀ ਮੈਂ ਤੈਨੂੰ ਬਖਸ਼ਦੇ ਹਾਂ, ਪਰ ਤੇਰੇ ਕਰਮਾਂ ਨੇ ਬਖਸ਼ਣ ਨਹੀਂ ਦੇਣਾ। ਮੈਂ ਤੈਨੂੰ ਇੱਕ ਉਪਾਅ ਦੱਸ ਦਿੰਦਾ, ਜੇ ਕਿਆ ਜਾਣਾ ਕਿ ਮਰਹਿੰਗੇ ਕੈਸਾ ਮਰਨਾ ਹੋਏ, ਜੇ ਕੱਲ ਸਾਹਿਬ ਮਨਾਉਣਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜੇ ਤੂੰ ਮਰਨੇ ਨੂੰ ਸਹਿਲ ਕਰਨਾ, ਮੈਂ ਤੈਨੂੰ ਇੱਕ ਉਪਾਅ ਦੱਸਦਾ ਕਿ ਸੱਜਣਾ ਤੂੰ ਇੱਥੋਂ ਹਜ਼ੂਰ ਸਾਹਿਬ ਚਲਾ ਜਾ। ਇਹ ਆਵਾਜ਼ ਪ੍ਰਕਾਸ਼ ਤੋਂ ਆਈ। ਗਿਆਨੀ ਬਹੁਤ ਕੱਟੜ ਖਿਆਲਾਂ ਦਾ ਗਿਆਨੀ ਸੀ। ਇਹ ਬੜੇ ਬੜੇ ਕੱਟੜ ਪਤਾ ਉਦੋਂ ਲੱਗਦਾ ਜਦੋਂ ਕਿਤੇ ਸਿਰ ਤੇ ਆ ਬਣੇ। ਗਿਆਨੀ ਜੀ ਨਹੀਂ ਸੀ, ਕੋਈ ਮਾੜੀ ਮੋਟੀ ਗੱਲ ਨੂੰ ਮੰਨਣ ਵਾਲੇ ਨਹੀਂ ਸੀ। ਕਹਿੰਦੇ ਤੂੰ ਹਜ਼ੂਰ ਸਾਹਿਬ ਚਲਾ ਜਾ, ਹਜ਼ੂਰ ਸਾਹਿਬ ਜਾ ਕੇ ਇੱਕ ਅਖੰਡ ਪਾਠ ਕਰਾ ਦੇ। ਮੈਂ ਉਨੀ ਅੱਖਰ ਰੱਖਣੇ ਚਾਹੁੰਦਾ ਜਿੰਨੇ ਕਿ ਮੈਨੂੰ ਉਹ ਉਹਨਾਂ ਦੇ ਸ਼ਗਿਰਦ ਤੋਂ ਮਿਲਿਆ। ਇੱਕ ਅਖੰਡ ਪਾਠ ਹਜ਼ੂਰ ਸਾਹਿਬ ਜਾ ਕੇ ਕਰਾ ਦੇ। ਜੇ ਤੂੰ ਐਸਾ ਕਰਾ ਦੇ, ਤੇਰਾ ਮਰਨਾ ਸੌਖਾ ਹੋ ਜੂ, ਪਰ ਤੇ ਤੂੰ ਕਰਾ ਨਹੀਂ ਹੋਣਾ। ਨਾਲ ਹੀ ਸ਼ਬਦ ਕਰ, ਪਰ ਤੇ ਤੂੰ ਕਰਾ ਨਹੀਂ ਹੋਣਾ। ਗਿਆਨੀ ਜੀ ਨਮਸਕਾਰ ਕੀਤੀ ਕਿ ਹੇ ਅਰੂਪ ਪਰਮਾਤਮਾ, ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿ, ਤੇਰਾ ਰੰਗ ਰੂਪ ਕੋਈ ਨਹੀਂ ਪਰ ਨਮਸਕਾਰ ਹੈ ਤੇ। ਤੂੰ ਰੰਗ ਰੂਪ ਤੋਂ ਰਹਿਤ ਹੋ ਕੇ ਵੀ ਤੂੰ ਦਿਸਣ ਤੋਂ ਰਹਿਤ ਹੋ ਕੇ ਸਾਰੇ ਸੰਸਾਰ ਨੂੰ ਚਲਾ ਰਹੇ, ਤੇਰੀ ਸੱਤਾ ਨਾਲ ਸੰਸਾਰ ਚੱਲ ਰਿਹਾ। ਬਸ ਇਹ ਬਚਨ ਹੋ ਕੇ ਖੇਡ ਸਮਾਪਤ ਹੋ ਗਈ। ਮੈਂ ਤੁਹਾਨੂੰ ਕਹਾਂ ਵੀ ਉੱਥੇ ਗੁਰੂ ਨਾਨਕ ਪ੍ਰਗਟ ਹੋ ਗਿਆ ਸੀ ਜਾਂ ਗੁਰੂ ਗੋਬਿੰਦ ਸਿੰਘ ਆ ਸੀ, ਸਭ ਇਹ ਫਿਰ ਬਾਤ ਗਲਤ ਹੋ ਗਈ। ਜਿੰਨੀ ਗੱਲ ਮੈਂ ਉਨੀ ਹੀ ਰੱਖਣੀ ਚਾਹੁੰਦਾ ਜਿੰਨੀ ਮੈਨੂੰ ਉਹਨਾਂ ਦੇ ਸ਼ਿਗਰ ਤੋਂ ਮਿਲੀ। ਗਿਆਨੀ ਚੰਨਣ ਸਿੰਘ ਜੀ ਉਪਰਾਮ ਇੰਨੇ ਹੋ ਗਏ ਵੀ ਉਹਨਾਂ ਦਾ ਸਾਰੀ ਜ਼ਿੰਦਗੀ ਕਥਾ ਨੂੰ ਨੱਠ ਨੱਠ ਕੇ ਜਾਣ ਵਾਲਾ ਗਿਆਨੀ ਅੱਜ ਕਥਾ ਨੂੰ ਜਾਣ ਨੂੰ ਜੀ ਨਹੀਂ ਕਰ ਰਿਹਾ, ਪਰ ਜਾਣਾ ਮਜ਼ਬੂਰੀ ਸੀ। ਗਿਆ, ਚਿਹਰਾ ਉੱਡਿਆ, ਦੇਖਣ ਵਾਲੇ ਸਰੋਤਿਆਂ ਨੂੰ ਹੋ ਗਿਆ ਵੀ ਗਿਆਨੀ ਦੇ ਘਰ ਕੋਈ ਅਣਸੁਖਾਵੀ ਘਟਨਾ ਵਾਪਰ ਗਈ। ਚਿਹਰਾ ਉੱਤਰਿਆ, ਅੱਜ ਗੱਲ ਹੈ ਨਹੀਂ ਇਸ ਤਰ੍ਹਾਂ ਦਾ, ਤਾਂ ਕਦੇ ਚਿਹਰਾ ਹੀ ਨਹੀਂ ਦੇਖਿਆ। ਜਾ ਕੇ ਹੱਥ ਜੋੜ ਕੇ ਕਹਿੰਦਾ, ਸਾਧ ਸੰਗਤ ਜੀ, ਸਾਰੀ ਉਮਰ ਜਿਹੜਾ ਗਿਆਨੀ ਚੰਨਣ ਸਿੰਘ ਕਥਾ ਸੁਣਾਉਂਦਾ ਰਿਹਾ, ਅੱਜ ਗਿਆਨੀ ਚੰਨਣ ਸਿੰਘ ਕਥਾ ਨਹੀਂ ਕਰ ਰਿਹਾ, ਨਾ ਮੈਨੂੰ ਕਥਾ ਹੋਣੀ ਹੈ। ਵੀ ਜਿਹੜਾ ਅੰਦਰ ਹੰਕਾਰ ਸੀ ਮੇਰੇ, ਉਹ ਗਿਆ ਨਿਕਲ। ਕਥਾ ਤਾਂ ਉਹਦੇ ਸਿਰ ਤੇ ਹੁੰਦੀ ਸੀ, ਹੁਣ ਕਥਾ ਤਾਂ ਨਹੀਂ ਪਾਉਣੀ। ਵੀ ਹੁਣ ਮੈਂ ਸਿਰਫ ਆਪਣੀ ਜ਼ਿੰਦਗੀ ਦਾ ਪਸ਼ਚਾਤਾਪ, ਜਿਹੜਾ ਅੱਜ ਮੈਨੂੰ ਅਹਿਸਾਸ ਹੋਇਆ, ਕਿਵੇਂ ਲੋਕਾਂ ਨੂੰ ਕਹਿੰਦਾ ਰਿਹਾ ਆਪ ਕੁਛ ਵੀ ਨਾ ਕਰਿਆ, ਖੋਲ ਕੇ ਨਹੀਂ ਕਿਹਾ, ਕੁਛ ਨਹੀਂ ਕਿਹਾ। ਉਹ ਅੰਦਰੂਨੀ ਬਾਤ ਸੀ ਜਿਹੜੀ ਗਿਆਨੀ ਪ੍ਰਗਟ ਨਹੀਂ ਸੀ ਕਰਨੀ ਚਾਹੁੰਦਾ। ਕਹਿਣ ਲੱਗਾ ਵੀ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਵੀ ਜਲਦੀ ਤੋਂ ਜਲਦੀ ਆਪਣਾ ਗਿਆਨੀ ਦਾ ਹੀਲਾ ਕਰ ਲਓ ਤੇ ਮੇਰਾ ਅਸਤੀਫਾ, ਮੈਂ ਹੁਣ ਕਥਾ ਨਹੀਂ ਕਰਦੀ। ਬਸ ਇਹ ਬਚਨ ਗਿਆਨੀ ਨੇ ਬੜੇ ਭਾਰੇ ਮਨ ਨਾਲ ਕਹੇ। ਪ੍ਰਬੰਧਕ ਇਕੱਠੇ ਹੋਏ, ਬਾਲ ਪ੍ਰਬੰਧਕਾਂ ਦੇ ਵਿੱਚ ਆਏ, ਕਹਿਣ ਲੱਗੇ, ਦੇਖੋ ਗਿਆਨੀ ਜੀ, ਤਖ਼ਤ ਸਾਹਿਬ ਦੀ ਬਾਤ ਹੈ, ਤਖ਼ਤ ਦੇ ਉੱਤੇ ਕੋਈ ਗਿਆਨੀ ਜਣਾ ਖਣਾ ਆ ਕੇ ਕਥਾ ਵਾਚਕ ਨਹੀਂ ਲੱਗ ਸਕਦਾ। ਦਮਦਮਾ ਸਾਹਿਬ ਦੇ ਤਖ਼ਤ ਦੇ ਉੱਤੇ ਕਥਾ ਵਾਚਕ ਅਰਥ ਗਿਆਨੀ ਚਰਨ ਸਿੰਘ ਤੋਂ ਬਾਅਦ, ਤੁਹਾਤੋਂ ਬਾਅਦ ਇਸ ਥਾਂ ਤੇ ਕਥਾ ਵਾਚਕ, ਜੇ ਤੁਹਾਡੇ ਨਾਲੋਂ ਵਧੀਆ ਨਹੀਂ ਸਾਨੂੰ ਲੱਗੂਗਾ, ਪਰ ਤੁਹਾਡੇ ਨਾਲੋਂ ਘਟੀਆ ਤਾਂ ਨਹੀਂ ਨਾ ਚਾਹੀਦਾ। ਇਸ ਕਰਕੇ ਸਮਾਂ ਲੱਗੂਗਾ, ਤੁਸੀਂ ਥੋੜ੍ਹਾ ਜਿਹਾ ਅਸੀਂ ਲੱਭ ਲੈਂਦੇ, ਕੋਈ ਬਾਤ ਨਹੀਂ। ਪਰ ਹੋ ਕੀ ਗਿਆ, ਤਨਖਾਹ ਦਾ ਦੇ, ਕਹਿੰਦਾ ਤਨਖਾਹ ਤਾਂ ਹੁਣ ਜਿਹੜੀ ਪਹਿਲਾਂ ਦੀ ਦਿੱਤੀ ਉਹਦਾ ਵੀ ਪਛਤਾਵਾ ਹੀ ਆ ਕਿ ਇਹ ਵੀ ਵਾਧੂ ਹੋਈ ਸੀ। ਤਨਖਾਹ ਦੀ ਵੀ ਹੁਣ ਗੱਲ ਰਹੀ, ਹੁਣ ਤਾਂ ਝਗੜਾ ਕੋਈ ਹੋਰ ਹੈ ਬਾਤ, ਇਹ ਮਾਮਲਾ ਹੁਣ ਪਦਾਰਥ ਲੈਣ ਦਾ ਨਹੀਂ, ਹੁਣ ਤਾਂ ਜਿਹੜਾ ਕੁਛ ਕੋਲ ਹੈ ਮੇਰੇ ਉਹ ਦੇਣ ਦਾ ਹੋ ਗਿਆ, ਕਿਉਂਕਿ ਮੌਤ ਤੇ ਸੀ। ਜਿੰਨਾ ਚਿਰ ਬੰਦੇ ਨੇ ਜਿਉਂਦਾ ਰਹਿਣਾ ਉਨਾ ਚਿਰ ਸਭ ਕੁਛ ਚਾਹੀਦਾ। ਮਰੇ ਹੋਏ ਨੂੰ ਤਾਂ ਕਫਨ ਵੀ ਨਹੀਂ ਚਾਹੀਦਾ, ਉਹ ਵੀ ਲੋਕਾਂ ਦੀ ਲੋੜ ਹੈ, ਉਹਨੂੰ ਨਹੀਂ ਚਾਹੀਦਾ। ਜੇ ਮ੍ਰਿਤਕ ਉਹ ਵਿਸ਼ਟਾ ਮਹਿਰੋ ਲਾਏ ਤਾਂ ਮ੍ਰਿਤਕ ਦਾ ਕਿਆ ਘਟ ਜਾਏ, ਜੇ ਮ੍ਰਿਤਕ ਉਹ ਚਿੰਤਨ ਚੜ੍ਹਾਵੇ ਤਾਂ ਮ੍ਰਿਤਕ ਕਿਆ ਫਰਕ ਹੁੰਦਾ। ਇਹ ਤਾਂ ਲੋਕਾਂ ਦੀ ਲੋੜ ਹੈ, ਲੋਕਾਂ ਦੀ ਸ਼ਰਧਾ ਹੈ, ਲੋਕਾਂ ਦਾ ਰਿਸ਼ਤਾ ਜੁੜਿਆ ਉਹਦੇ ਨਾਲ, ਉਸ ਦੇਹ ਦੇ ਨਾਲ। ਇਸ ਕਰਕੇ ਉਹਨੂੰ ਸਤਿਕਾਰ ਮਿਲ ਜਾਂਦਾ, ਕਰਨੀ ਚਾਹੀਦੀ। ਪਰ ਮ੍ਰਿਤਕ ਨੂੰ ਤਾਂ ਚੱਲ ਕੇ ਮੜੀਆਂ ਤੱਕ ਜਾਣ ਦੀ ਵੀ ਲੋੜ ਨਹੀਂ ਹੈ, ਜਿੱਥੇ ਪਿਆ ਉੱਥੇ ਸੜ ਜਾਊਗੀ, ਗਲ ਜਾਊਗੀ ਲਾਸ਼, ਇਹ ਵੀ ਕਿਸੇ ਦੀ ਲੋੜ ਹੈ ਜਿਹੜਾ ਚੱਕ ਕੇ ਮੜੀਆਂ 'ਚ ਲੈ ਕੇ ਜਾਂਦੇ ਨੇ? ਮੁਰਦੇ ਨੂੰ ਤਾਂ ਇਹ ਵੀ ਸੰਕਲਪ ਨਹੀਂ ਹੈ ਕਿ ਮੈਂ ਮੜੀਆਂ 'ਚ ਜਾਣਾ ਜ਼ਰੂਰ। ਜਦੋਂ ਮਰਨ ਦੀ ਬਾਤ ਆ ਗਈ ਫਿਰ ਉੱਥੇ ਕੁਛ ਵੀ ਨਹੀਂ। ਅਸਲ ਸਿਮਰਨ ਕਰਨ ਦੀ ਵੱਤ ਉਦੋਂ ਹੈ ਜਦੋਂ ਸੰਸਾਰ ਦੇ ਅੰਦਰ ਕੈਸੀ ਪੁੱਠੀ ਬਾਤ ਹੈ ਕਹਿਣ ਦੀ, ਮੇਰਾ ਜੀ ਨਹੀਂ ਲੱਗਦਾ। ਬਸ ਜਿੱਥੇ ਜੀ ਨਾ ਲੱਗੇ ਉੱਥੇ ਹੀ ਰਹਿਣਾ ਚਾਹੀਦਾ। ਜਦੋਂ ਜੀ ਨਾ ਲੱਗੇ ਉਹੀ ਇੱਕ ਵੇਲਾ ਰੱਬ ਦੇ ਸਿਮਰਨ ਕਰਨ ਦਾ। ਜਦੋਂ ਜੀ ਕਿਤੇ ਹੋਰ ਲੱਗਿਆ ਰੱਬ ਕਿੱਥੇ ਲੱਗ ਜੂਗਾ? ਉਹ ਤਾਂ ਮੌਕਾ ਸਾਂਭਣ ਵਾਲਾ, ਇਹੀ ਵੇਲਾ ਸਾਂਭਣ ਵਾਲਾ ਹੁੰਦਾ ਅਬਰਾਮ ਦਾ। ਇਹ ਅਵਸਥਾ ਹੈ ਮਨ ਦੀ, ਜਿਹੜੀਆਂ ਮਨ ਦੀਆਂ ਅਵਸਥਾ ਨੂੰ ਉਹਦੇ 'ਚ ਇੱਕ ਅਵਸਥਾ ਹੈ। ਉਹ ਕਹਿਣ ਲੱਗੇ ਵੀ ਫਿਰ ਗਿਆਨੀ ਛੇਤੀ ਲੱਭ ਲਓ ਤੁਸੀਂ, ਮੈਂ ਹੁਣ ਸਹਿ। ਕਹਿੰਦੇ ਜੀ ਠੀਕ ਹੈ, ਅਸੀਂ ਲੱਭਦੇ ਹਾਂ, ਅੱਜ ਲੱਭਦੇ ਕੱਲ ਲੱਭਦੇ। ਗਿਆਨੀ ਕਾਹਲੀ ਕਰੀ ਜਾਂਦਾ, ਪਰ 6 ਮਹੀਨੇ ਗੁਰੂ ਪਿਆਰਿਓ ਉਹਨਾਂ ਨੂੰ, ਚਾਹੇ ਪ੍ਰਬੰਧਕਾਂ ਦੇ ਜਾਣ ਕੇ ਢਿੱਲ ਦਾ ਕਾਰਨ ਸੀ ਵੀ ਉਹ ਗਿਆਨੀ ਨੂੰ ਛੁੱਟੀ ਨਹੀਂ ਸੀ ਦੇਣਾ ਚਾਹੁੰਦੇ, 6 ਮਹੀਨੇ ਲੰਘ ਗਏ। 6 ਮਹੀਨੇ ਤੋਂ ਬਾਅਦ ਫਿਰ ਭਾਣਾ ਬਦਲ ਗਿਆ, ਗਿਆਨੀ ਜੀ ਬਿਮਾਰ ਹੋ ਗਏ। ਬਿਮਾਰੀ ਕੀ ਸੀ ਜਿਹੜੀ ਡਾਕਟਰਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ? 4-4 ਡਾਕਟਰ ਗਿਆਨੀ ਦੀ ਦੇਹ ਦੇ ਆਲੇ ਦੁਆਲੇ ਖੜੇ ਹੁੰਦੇ ਸੀ, ਔਰ ਗਿਆਨੀ ਨੂੰ ਕੀ ਰੋਗ ਸੀ ਡਾਕਟਰਾਂ ਨੂੰ ਸਮਝ ਨਹੀਂ ਆਇਆ। ਮੈਂ ਤਾਂ ਕੀ ਦੱਸ ਦੂੰਗੀ ਰੋਗ ਕੀ ਸੀ, ਵੇਲਣੇ ਵਾਂਗੂ ਇੱਧਰੋਂ ਰੁੜਦਾ ਸੀ, ਇੱਧਰਲੀ ਕੰਧ ਨਾਲ ਜਾ ਵੱਜਦਾ ਸੀ। ਡਾਕਟਰ ਆਗਲੇ ਖੜੇ ਨੇ, ਉਹ ਨਸ਼ੇ ਦਾ ਟੀਕਾ ਲਾ ਕੇ ਟਕਾਉਂਦੇ ਸੀ, ਉੱਧਰ ਰੁੜਦਾ ਸੀ, ਇੱਧਰ ਆ ਜਾਂਦਾ ਸੀ। ਜਿਹੜਾ ਵੀ ਸਿੱਖ ਮਿਲ ਗਿਆ ਉਹਦੇ ਕੇ ਹੱਥ ਬੰਨ ਕੇ ਕਹਿੰਦਾ, ਗੁਰਸਿੱਖਾ ਮੈਂ ਬਖਸ਼ਿਆ ਜਾਊਂਗਾ, ਐ ਹੱਥ ਬੰਨ ਬਣ ਕੇ ਕਹਿੰਦਾ ਹੁੰਦਾ ਸੀ। ਗਿਆਨੀ ਦੀ ਮੌਤ ਇੰਨੀ ਭਿਆਨਕ ਸੀ ਵੀ ਉਹਦੇ ਸ਼ਗਿਰਦ ਉਹਦੀ ਮੌਤ ਦੀ ਗੱਲ ਕਰਦੇ ਕਰਦੇ, ਇਹ ਦਰਦਨਾਕ ਕਹਾਣੀ ਸੁਣਾਉਂਦੇ ਸੁਣਾਉਂਦੇ ਉਹਦਾ ਦਾ ਮਨ ਖੁਦ ਦਰਦ ਗਿਆ। ਕਹਿੰਦੇ ਕਿ ਇਹੀ ਦੀ ਮੌਤ ਜੋ ਸਾਡੇ ਉਸਤਾਦ ਨੂੰ ਆਈ, ਸਾਡੇ ਕਿਸੇ ਦੁਸ਼ਮਣ ਨੂੰ ਨਾ ਆਵੇ। ਹਜ਼ੂਰ ਸਾਹਿਬ ਜਾ ਨਹੀਂ ਸਕਿਆ, ਅਖੰਡ ਪਾਠ ਕਰਾ ਨਹੀਂ ਸਕਿਆ, ਤੇ ਉਸੇ ਤਰ੍ਹਾਂ ਭਾਣਾ ਬਲਕ ਗਿਆ। ਸੋ ਇਸ ਕਰਕੇ ਗੁਰਬਾਣੀ ਦੇ ਅੰਦਰ ਜੋ ਕੁਛ ਲਿਖਿਆ ਉਹ ਸੁਣਾਉਣ ਵਾਲੇ ਵਾਸਤੇ ਵੀ ਉਨਾ ਹੀ ਹੈ ਜਿੰਨਾ ਸੁਣਨ ਵਾਲੇ ਵਾਸਤੇ ਹੈ। ਜੇ ਸੁਣਾਉਣ ਵਾਲੇ ਨੂੰ ਇਹੀ ਹੈ ਨਾ ਵੀ ਇਹ ਲੋਕਾਂ ਵਾਸਤੇ ਹੈ, ਫਿਰ ਉਹਦੇ ਵਾਸਤੇ ਕੁਛ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਅਵਰ ਹੈ ਗੋ ਉਪਦੇਸ਼ ਤੇ, ਮੁੱਖ ਮੇ ਪਰੇ ਹੈ ਰੇਤ, ਰਾਸ ਬਣਾਣੀ ਰਾਸਤੇ ਖਾਇਆ ਕਰ ਕਰਕੇ। ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ। ਪੰਡਿਤ ਨੂੰ ਗੁਰੂ ਸਾਹਿਬ ਕਹਿੰਦੇ, ਤੂੰ ਆਪਣਾ ਉਪਦੇਸ਼ ਜਿਹੜਾ ਲੋਕਾਂ ਨੂੰ ਕਹਿ ਰਿਹਾ ਉਸ 'ਤੇ ਅਮਲ ਕਿਉਂ ਨਹੀਂ ਕਰ ਰਿਹਾ? ਮੇਰੇ ਮਹਾਂਪੁਰਸ਼ ਕਥਾ ਸੁਣਾਉਣ ਵਾਲੇ ਕਹਿੰਦੇ ਸੀ ਕਿ ਕਥਾ ਕਰਨ ਲੱਗੇ ਸੰਗਤਾਂ ਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਰੱਖਣਾ, ਸਰੋਤਿਆਂ ਦੇ ਵਿੱਚ ਰੱਖਣਾ ਮਨ ਨੂੰ, ਜ਼ਬਾਨ ਤੋਂ ਕਥਾ ਕਰੋ, ਇਹ ਸ਼ਬਦ ਗੁਰੂ ਦੇ ਨੇ, ਕਥਾ ਗੁਰੂ ਵੱਲੋਂ ਹੈ, ਪਰ ਆਪਣੇ ਆਪ ਨੂੰ ਸਰੋਤਿਆਂ 'ਚ ਮੰਨ ਕੇ ਕਰਨਾ। ਜੋ ਕੁਛ ਕਥਾ ਕਹਿ ਰਹੀ ਹੈ ਸਾਡੇ ਵਾਸਤੇ ਵੀ ਉਨਾ ਹੀ ਹੈ। ਸੋ ਜੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਉਤਸਵ ਖੁਸ਼ੀ ਖੁਸ਼ੀ ਹੈ, ਪਰ ਖੁਸ਼ੀ ਮੁਕੰਮਲ ਉਸ ਦਿਨ ਹੋਏਗੀ ਜਿਸ ਦਿਨ ਪ੍ਰਕਾਸ਼ ਅੰਦਰ ਆ ਜਾਏਗਾ। ਇਹ ਹਾਲੇ ਬਾਹਰ ਦੀ ਪ੍ਰਕਾਸ਼ ਦੀ ਖੁਸ਼ੀ ਮਨਾ ਰਹੇ ਹਾਂ, ਜਿਸ ਦਿਨ ਅੰਦਰ ਪ੍ਰਕਾਸ਼ ਹੋ ਗਿਆ, ਮਨ ਹੀ ਭਇਆ ਪ੍ਰਗਾਸਾ, ਪ੍ਰਕਾਸ਼ ਅੰਦਰ ਆਇਆ, ਅੰਧਕਾਰ ਅੰਦਰ ਹੈ। ਜਿਸ ਅੰਧਕਾਰ ਦੇ ਕਾਰਨ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕੁੜੰਗਾ, ਕਈ ਜਨਮ ਪੰਖੀ ਸਰਫ ਹੋ, ਕਈ ਜਨਮ ਹੈ ਪਰ ਅੰਦਰ ਹੈ। ਅੰਦਰ ਦੇ ਅਗਿਆਨ ਨੂੰ ਕੱਢਣ ਵਾਸਤੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਇਹ ਆਪਣੀ ਟੇਕ ਲਈ ਹੋਈ ਹੈ ਕਿ ਗੁਰਬਾਣੀ ਪ੍ਰਕਾਸ਼ ਰੂਪ ਹੈ ਤੇ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ ਤੇ ਸਮਾਂ ਸਮਾਪਤੀ ਤੇ ਪਹੁੰਚ ਗਿਆ। 2 ਮਿੰਟ ਰਹਿੰਦੇ ਬਾਕੀ, ਅੱਜ ਸਾਰਾ ਜਿਹੜਾ ਸਮੇਂ ਦੇ ਅਨੁਸਾਰ ਹੀ ਹੋ ਰਿਹਾ। ਗੁਰੂ ਕਿਰਪਾ ਕਰੇ ਬਾਕੀ ਦੇ ਦਿਨਾਂ ਦੇ ਵਿੱਚ ਵੀ ਦਾਸ ਇਹ ਬੇਨਤੀ ਕਰੇਗਾ, ਕਿਉਂਕਿ ਜਦੋਂ ਸਮਾਂ ਬੰਨ ਲਈਏ ਫਿਰ ਉਸ ਸਮੇਂ 'ਤੇ ਆਪਣੀ ਡਿਊਟੀ ਬਣਦੀ ਹੈ ਸਾਰਿਆਂ ਦੀ, ਮੇਰੀ ਵੀ ਡਿਊਟੀ ਬਣਦੀ ਹੈ ਟਾਈਮ ਸਿਰ ਆ ਜਾਣ। ਅਜੇ ਮੈਂ ਮੇਰੇ ਕੋਲ ਤਾਂ ਬਹਾਨਾ ਹੈਗਾ, ਤੁਹਾਡੇ ਕੋਲ ਹੈ ਜੀ, ਮੇਰੇ ਕੋਲ ਤਾਂ ਬਹਾਨਾ ਇਹ ਆ ਵੀ ਗੱਡੀ ਲੈ ਕੇ ਆਉਣ ਵਾਲਾ ਜੇ ਮੈਨੂੰ ਲੇਟ ਕਰ ਦਿੰਦੇ, ਮੇਰੀ ਬੱਸ ਦੀ ਬੱਸ ਨਹੀਂ ਹੈ, ਮੈਂ ਤਾਂ ਬਗਾਨੇ ਬੱਸ ਹੈ। ਤੁਸੀਂ ਬਗਾਨੇ ਬੱਸ ਨਹੀਂ ਹੋ, ਸਮੇਂ ਸਿਰ ਬਾਣੀ ਦਾ ਪਾਠ ਅਰਦਾਸ ਤਾਂ ਚਲੋ ਬਾਅਦ ਦੇ ਵਿੱਚ ਹੁੰਦੀ ਹੈ, ਇਕੱਠੀ ਸਮੇਂ ਸਿਰ ਤੁਸੀਂ ਸਰੋਤੇ ਜਨ ਜਿਹੜੇ ਗੁਰੂ ਦੇ ਪਿਆਰ ਵਾਲੇ ਉਹ ਬੜੀ ਕਿਰਪਾ ਹੋਈ ਹੈ ਕਿ ਗੁਰੂ ਪਿਆਰ ਵਾਲੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਜਿਹੜੇ ਮਹਾਂਪੁਰਸ਼ਾਂ ਦੇ ਸੰਗੀ ਸੰਤ ਬਾਬਾ ਈਸ਼ਵਰ ਸਿੰਘ ਜੀ ਦੇ ਲਾਏ ਹੋਏ ਬੂਟਿਆਂ ਦੀ ਜਿਹੜੀ ਮਹਿਕ ਹੈ ਇੱਕ ਦੇ ਬੂਟੇ ਦੇ ਵਿੱਚੋਂ ਜਾ ਥੋੜੀ ਹੈ, ਭਗਤੀ ਦੀ ਮਹਿਕ ਹੋਏ ਚੰਦਨ ਦੇ ਬੂਟੇ ਇੱਕ ਵੀਰ ਚੰਦਨ ਕਾ ਬਿਰਵਾ ਭਲਾ। ਕਿਸੇ ਵੀ ਮਹਾਂਪੁਰਸ਼ ਦੀ ਜਿਹਦੇ ਸੰਗਤ ਕੀਤੀ ਹੈ ਉਹਦੇ ਚੋਂ ਭਗਤੀ ਦੀ ਮਹਿਕ ਆਊਗੀ ਆਊਗੀ। ਬਿਨ ਸਾਧ ਜੋ ਜੀਵਨਾ ਤੇ ਤੋਂ ਗ੍ਰਿਫਤਾਰੀ ਨਾਮ ਜਪਣ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨ ਜਦੇ ਦੇਵਾਨੀ ਇੱਕ ਜਗ੍ਹਾ ਬੜੀ ਸੋਹਣੀ ਗੱਲ ਹੈ ਕਹਿੰਦੇ ਵੀ ਭਾਈ ਵੀਰ ਸਿੰਘ ਵੀ ਲੱਗਦੇ ਨੇ, ਭਾਈ ਰਣਧੀਰ ਸਿੰਘ ਵੀ ਲੱਗਦੇ ਨੇ। ਕਹਿੰਦੇ ਜ਼ਿੰਦਗੀ 'ਚ ਗੁਰਮੁਖ ਰੂਹ ਦੀ ਲੋੜ ਹੈ, ਕਿਸੇ ਗੁਰਮੁਖ ਰੂਹ ਦੀ ਨਾਲ ਸਹਾਰੇ ਦੀ ਲੋੜ ਹੈ, ਉਹਦੇ ਨਾਲ ਉਤਸ਼ਾਹ ਵੱਧਦਾ ਭਗਤੀ ਕਰਨ ਵਾਸਤੇ, ਗੁਰਮੁਖ ਰੂਹ ਚਾਹੀਦੀ ਹੈ ਨਾਲ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ, ਆਪਣੀ ਜ਼ਿੰਦਗੀ ਗੁਰਸਿੱਖੋ ਇੱਕ ਦੂਜੇ ਦੇ ਸਹਾਰੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਬਾਣੀ ਦਾ ਚਾਨਣਾ ਸਾਡੇ ਅੰਦਰ ਜਾਵੇ, ਸਾਡੇ ਵਿਵਹਾਰ ਵਿੱਚ ਵੀ ਇਹ ਚਾਨਣਾ ਜਾਵੇ, ਸਾਡੇ ਆਚਾਰ ਵਿੱਚ ਜਾਵੇ, ਸਾਡੇ ਜੀਵਨ ਵਿੱਚ ਸਾਡੇ ਦੇਖਣ 'ਚ ਵੀ ਗੁਰਬਾਣੀ ਦਾ ਚਾਨਣਾ ਹੋਵੇ, ਸੁਣਨ 'ਚ ਵੀ ਗੁਰਬਾਣੀ ਦਾ ਚਾਨਣਾ ਹੋਵੇ, ਬੋਲਣ 'ਚ ਵੀ, ਪਹਿਨਣ 'ਚ ਵੀ, ਹਰ ਥਾਂ 'ਤੇ ਕਾਰੋਬਾਰ ਦੇ ਵਿੱਚ ਵੀ ਚਾਨਣਾ, ਫਿਰ ਸਾਡਾ ਇਹ ਪ੍ਰਕਾਸ਼ ਪੁਰਸ਼ ਮਨਾਇਆ ਸਫਲ ਹੋਵੇਗਾ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ, ਆਨੰਦ ਸਾਹਿਬ ਦਾ ਪਾਠ ਕਰੀਏ।